ਸ਼ਬਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਹਰ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰ ਰਾਇ ਨਮੋ ਕਰ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਜੇ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ
ਚੋਪਈ ਨੇਤ ਨੇਤ ਕੈ ਬੇਦਕ ਤੇ ਬਾ ਲਖਿਓ ਨ ਕਿਨਹੂ ਕਰਤ ਹਿਸੇ ਬਾ ਕਰਨ ਹਾਰ ਤਾਂ ਸਿਫਤੀ ਬੰਦਾ ਮੈਂ ਹੋ ਕੈ ਨਾਨਕ ਸੁਖ ਕੰਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ ਪਤਿਤ ਪਾਵਨ ਭਗਤ ਬਚਲ ਕਿਰਪਾ ਨਿਧਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਚ ਇਕੱਤਰ ਹੋ ਕੇ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਲੜੀਵਾਰ ਕਥਾ ਸਰਵਣ ਕਰਕੇ ਆਪ ਜੀ ਆਪਣਾ ਜੀਵਨ ਸਮਾਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ੍ਰੀ ਸੁਲਤਾਨਪੁਰ ਸਾਹਿਬ ਮੋਦੀਖਾਨੇ ਅੰਦਰ ਮੋਦੀ ਦੀ ਕਿਰਤ ਨਿਭਾ ਰਹੇ ਨੇ। ਅਨੇਕਾਂ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਤੇਰਾ ਤੇਰਾ ਕਹਿ ਕੇ ਭਰਦੇ ਜਾ ਰਹੇ ਨੇ। ਦਾਨ ਦੇਣ ਵਿੱਚ ਸਤਿਗੁਰਾਂ ਦੀ ਉਦਾਰ ਮਤ ਹੈ। ਕੋਈ ਮਾਪ ਤੋਲ ਕਰਕੇ ਸਤਿਗੁਰੂ ਜੀ ਕਿਸੇ ਨੂੰ ਨਹੀਂ ਸੌਦਾ ਦਿੰਦੇ। ਅਤੋਲ ਹੀ ਬੁੱਕਾਂ ਭਰ ਕੇ ਥੱਬੇ ਭਰ ਕੇ ਝੋਲੀਆਂ ਭਰੀ ਜਾਂਦੇ ਹਨ। ਸਤਿਗੁਰੂ ਜੀ ਦੀ ਇਹੋ ਜਿਹੀ ਉਦਾਰਤਾ ਵੇਖ ਕੇ ਦੌਲਤ ਖਾਂ ਨਵਾਬ ਦੇ ਕੁਝ ਅਹਿਲਕਾਰਾਂ ਨੇ ਸੰਸਾ ਵੀ ਕੀਤਾ। ਈਰਖਾਲੂ ਲੋਕ ਈਰਖਾ ਵੀ ਕਰਦੇ ਨੇ, ਦਵੈਸ਼ ਵੀ ਰੱਖਦੇ ਨੇ, ਕਿਉਂਕਿ ਖਾਲਸਾ ਜੀ ਸੂਰਜ ਚੜ੍ਹਦਾ ਹੈ, ਸੂਰਜ ਦੇ ਪ੍ਰਕਾਸ਼ ਵਿੱਚ ਜਿੱਥੇ ਹਜ਼ਾਰਾਂ ਲੋਕ ਖੁਸ਼ ਹੁੰਦੇ ਨੇ, ਉੱਥੇ ਕੁਝ ਇਹੋ ਜਿਹੇ ਤਮਚਰਲੀ ਜੀਵ ਵੀ ਹੁੰਦੇ ਨੇ ਜਿਹੜੇ ਸੂਰਜ ਦੀ ਲੋ ਨੂੰ ਵੇਖ ਕੇ ਦੁਖੀ ਹੁੰਦੇ ਨੇ। ਉਹਨਾਂ ਨੂੰ ਸੂਰਜ ਦੀ ਰੋਸ਼ਨੀ ਚੰਗੀ ਨਹੀਂ ਲੱਗਦੀ। ਸਤਿਗੁਰਾਂ ਦੀ ਉਦਾਰਤਾ ਵੇਖ ਕੇ ਵੀ ਕੁਝ ਇਹੋ ਜਿਹੇ ਜੀਵ ਜਿਹੜੇ ਮਨਮੁਖ ਸਾਖਤ ਨੇ, ਉਹ ਨਾਲੇ ਨਵਾਬ ਦੌਲਤ ਖਾਂ ਦੇ ਕੰਨ ਭਰਦੇ ਨੇ ਕਿ ਤੇਰਾ ਮੋਦੀ ਦੋਹਾਂ ਦੋਹਾਂ ਹੱਥਾਂ ਨਾਲ ਮੋਦੀ ਖਾਨਾ ਲੁਟਾ ਰਿਹਾ, ਘਾਟਾ ਕੱਲ ਨੂੰ ਤੈਨੂੰ ਹੀ ਪੈਣਾ। ਉਧਰ ਭਾਈਆ ਜੈ ਰਾਮ ਜੀ ਦੇ ਵੀ ਕੰਨ ਜਾ ਕੇ ਭਰ ਦਿੱਤੇ ਨੇ, ਉਹਨਾਂ ਕੋਲ ਵੀ ਜਾ ਕੇ ਸਤਿਗੁਰਾਂ ਦੀ ਚੁਗਲੀ ਕੀਤੀ ਹੈ ਕਿ ਨਾਨਕ ਦਾ ਫਕੀਰ ਆ, ਉਹਨੇ ਤੇ ਫਕੀਰਾਂ ਨਾਲ ਜਾ ਰਲਣਾ, ਮੁੜ ਕੇ ਹਿਸਾਬ ਕਿਤਾਬ ਤੈਨੂੰ ਦੇਣਾ ਪਏਗਾ। ਭਾਈਆ ਜੈ ਰਾਮ ਜੀ ਸੁਣ ਕੇ ਚਿੰਤਾ ਤੁਰ ਹੋਏ ਵੀ ਇਹ ਗੱਲ ਨਿੰਦਕ ਜਿਹੜੇ ਕਹਿ ਰਹੇ ਨੇ, ਚੁਗਲਖੋਰ ਕਹਿ ਰਹੇ ਨੇ, ਕਿਤੇ ਸੱਚ ਨਾ ਹੋ ਜਾਏ, ਕਿਤੇ ਘਾਟਾ ਮੈਨੂੰ ਨਾ ਪੂਰਾ ਕਰਨਾ ਪੈ ਜੇ। ਜੇ ਹਜ਼ਾਰਾਂ ਰੁਪਇਆਂ ਦਾ ਘਾਟਾ ਵੀ ਪੈ ਗਿਆ ਤੇ ਮੈਂ ਕਿੱਥੋਂ ਭਰਾਂਗਾ, ਘਰ ਬਾਰ ਵੇਚ ਕੇ ਵੀ ਨਹੀਂ ਭਰ ਸਕਾਂਗਾ। ਭਾਈਏ ਜੈ ਰਾਮ ਦੇ ਮਨ ਦੀ ਇਹ ਚਿੰਤਾ ਅੰਤਰਯਾਮੀ ਸਤਿਗੁਰੂ ਜੀ ਜਾਣਗੇ, ਕਿਉਂਕਿ ਭਾਈਆ ਜੈ ਰਾਮ ਜੀ ਕਹਿ ਤਾਂ ਸਕਦੇ ਨਹੀਂ ਸੀ। ਬੇਬੇ ਨਾਨਕੀ ਨੇ ਵੀ ਆਖਿਆ ਵੀ ਤੁਸੀਂ ਅੱਗੇ ਵੀ ਅਜਮਾ ਕੇ ਵੇਖ ਲਿਆ, ਪਰਖ ਕੇ ਵੇਖ ਲਿਆ, ਸਤਿਗੁਰੂ ਜੀ ਦਾ ਵਾਅਦਾ ਹੀ ਨਿਕਲਿਆ ਸੀ, ਪਰ ਕਿੱਥੇ ਮਨ ਵਿੱਚੋਂ ਚਿੰਤਾ ਪਾਸੇ ਹਟਦੀ ਹੈ। ਆਖਿਰਕਾਰ ਗੁਰਦੇਵ ਨੇ ਆਪ ਜਾ ਕੇ ਭਾਈਏ ਜੈ ਰਾਮ ਨੂੰ ਆਖਿਆ, ਭਾਈਆ ਜੀ ਆਪਾਂ ਹਿਸਾਬ ਕਿਤਾਬ ਕਰਾ ਲਈਏ। ਸੁਣ ਕੇ ਭਾਈਆ ਜੈ ਰਾਮ ਜੀ ਨੂੰ ਕੁਝ ਪ੍ਰਸੰਨਤਾ ਹੋਈ, ਨਵਾਬ ਦੌਲਤ ਖਾਂ ਦੇ ਕੋਲ ਗਏ ਨੇ। ਦੌਲਤ ਖਾਂ ਦੇ ਕੋਲ ਕੁਝ ਸਮਾਂ ਖਲੋਤਿਆਂ ਬਤੀਤ ਕੀਤਾ ਕਿ ਅਸੀਂ ਹਿਸਾਬ ਕਿਤਾਬ ਕਰਨਾ। ਦੌਲਤ ਖਾਂ ਨੂੰ ਹਾਲੇ ਇਹ ਨਹੀਂ ਸੀ ਪਤਾ ਵੀ ਸਤਿਗੁਰਾਂ ਦਾ ਨਾਂ ਕੀ ਹੈ, ਕਿਉਂਕਿ ਉਹ ਭਾਈਏ ਜੈ ਰਾਮ ਨੂੰ ਹੀ ਜਾਣਦਾ ਸੀ। ਮਹਾਰਾਜ ਜੀ ਨੂੰ ਪੁੱਛਦਾ, ਨਾਂ ਕੀ ਹੈ ਤੁਹਾਡਾ ਮੋਦੀ ਜੀ? ਮਹਾਰਾਜ ਜੀ ਕਹਿੰਦੇ, ਸਾਡਾ ਨਾਂ ਹੈ ਨਾਨਕ ਨਿਰੰਕਾਰੀ। ਕਹਿੰਦਾ, ਜੀ ਸਮਝ ਨਹੀਂ ਆਈ, ਇਹ ਨਿਰੰਕਾਰੀ ਨਾਨਕ ਇਹ ਕਿਸ ਤਰ੍ਹਾਂ ਦਾ ਨਾਂ ਹੈ? ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਆਪਣੇ ਨਾਂ ਦੀ ਵਿਆਖਿਆ ਕਰਕੇ ਦੱਸ ਰਹੇ ਨੇ ਕਿ ਬੇਸੁਭਾ ਜੋ ਬਿਨਾਂ ਨਮੂਨੇ, ਬੇਚਕੂਨ ਯਜਦਾਂ ਬੇਚੂਨੇ। ਕਿ ਅਕਾਲ ਪੁਰਖ ਪਰਮੇਸ਼ਰ ਜਿਹਦਾ ਕੋਈ ਸਾਖਸ਼ੀ ਨਹੀਂ ਹੈ, ਜਿਸ ਦਾ ਕੋਈ ਸਾਨੀ ਨਹੀਂ ਹੈ, ਜਿਸ ਵਾਸਤੇ ਕੋਈ ਪ੍ਰਮਾਣ ਉਦਾਹਰਣ ਉਪਮਾ ਹੀ ਨਹੀਂ ਹੈ ਸੰਸਾਰ ਵਿੱਚ, ਉਸ ਨੂੰ ਨਿਰੰਕਾਰ ਕਹਿੰਦੇ ਹਨ। ਉਸ ਨਿਰੰਕਾਰ ਪਦ ਦੀ ਵਿਆਖਿਆ ਸਤਿਗੁਰੂ ਜੀ ਕਰ ਰਹੇ ਨੇ। ਨਵਾਬ ਦੌਲਤ ਖਾਂ ਦੇ ਨਾਲ ਜੋ ਵਾਰਤਾਲਾਪ ਸਤਿਗੁਰਾਂ ਦੀ ਹੋ ਰਹੀ ਹੈ, ਉਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਨਾਨਕ ਪ੍ਰਕਾਸ਼ ਇਹ ਮੁੱਢਲਾ ਗ੍ਰੰਥ ਹੈ, ਇਹਦੇ ਚ ਕੀਤੀ ਹੈ। ਭਾਈ ਬਾਲਾ ਜੀ ਨਾਲ ਹੀ ਖੜੇ ਸੀ, ਕਿਉਂਕਿ ਵਹੀਆਂ ਖਾਤੇ ਹਿਸਾਬ ਕਿਤਾਬ ਦੀਆਂ ਭਾਈ ਬਾਲਾ ਜੀ ਨਾਲ ਲੈ ਕੇ ਆਏ ਨੇ, ਉਹੀ ਇਹ ਕਥਾ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਨੇ। ਆਪਾਂ ਸਾਰੇ ਮਨ ਬਿਰਤੀਆਂ ਇਕਾਗਰ ਕਰਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੀ ਇਹ ਪਵਿੱਤਰ ਕਥਾ ਸਰਵਣ ਕਰੀਏ। ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਬਿਗਸਾ ਬੋ ਨਵਾਬ ਸੁਨ ਬਾਨੀ।
ਉਸ ਵੇਲੇ ਨਵਾਬ ਨੇ ਜਦੋਂ ਸੁਣਿਆ ਨਾ, ਮਹਾਰਾਜ ਜੀ ਨੇ ਆਖਿਆ ਜਿਹਨੂੰ ਵੇਦ ਨੇਤ ਨੇਤ ਕਹਿ ਕੇ ਸਲਾਉਂਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕੋਈ ਅੰਤੀ ਨਹੀਂ ਹੈ, ਉਹਨੂੰ ਨਿਰੰਕਾਰ ਕਹਿੰਦੇ ਨੇ, ਤੇ ਮੈਂ ਉਹਦੀ ਸਿਫਤ ਕਰਨ ਵਾਲਾ ਸਿਫਤੀ ਬੰਦਾ, ਇਸ ਕਰਕੇ ਨਾਨਕ ਨਿਰੰਕਾਰੀ। ਨਾਨਕ ਨਿਰੰਕਾਰੀ ਦਾ ਮਤਲਬ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਨਿਰੰਕਾਰ ਕਹਿ ਰਹੇ ਨੇ, ਨਾਨਕ ਨਿਰੰਕਾਰੀ ਤੋਂ ਭਾਵ ਉਸ ਨਿਰੰਕਾਰ ਦੀ ਆਰਾਧਨਾ ਕਰਨ ਵਾਲਾ, ਉਹਦੀ ਬੰਦਗੀ ਕਰਨ ਵਾਲਾ, ਉਹਦੀ ਸਿਫਤ ਕਰਨ ਵਾਲਾ। ਸਿਫਤੀ ਬੰਦਾ ਮਹਾਰਾਜ ਜੀ ਕਹਿੰਦੇ, ਇਸ ਕਰਕੇ ਅਸੀਂ ਆਪਣੇ ਆਪ ਨੂੰ ਨਾਨਕ ਨਿਰੰਕਾਰੀ ਆਖਦੇ ਹਾਂ। ਇਹ ਬਚਨ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਹੇ, ਨਵਾਬ ਦੌਲਤ ਖਾਂ ਨੇ ਸੁਣੇ, ਸੁਣ ਕੇ ਇੱਕ ਵਾਰੀ ਤਾਂ ਖੁਸ਼ ਵੀ ਹੋਇਆ ਕਿ ਮਹਾਰਾਜ ਜੀ ਦੇ ਬਚਨ ਹੀ ਕੁਝ ਇਹੋ ਜਿਹੇ ਸਨ ਕਿ ਸਾਹਿਬ ਜੀ ਦੇ ਪਵਿੱਤਰ ਬਚਨ ਸੁਣ ਕੇ, ਮੁਬਾਰਕ ਬਚਨ ਸੁਣ ਕੇ ਨਵਾਬ ਦੌਲਤ ਖਾਂ ਖੁਸ਼ ਹੋਇਆ।
ਮਤ ਜਾਂ ਕੀ ਬਿਸ਼ਿਅਨ ਲਪਟਾਨੀ,
ਪਰ ਉਹਨੂੰ ਇਹ ਗੱਲਾਂ ਸਮਝ ਵਿਚ ਕਿੱਥੇ ਆਉਂਦੀਆਂ ਸੀ। ਸੁਣ ਕੇ ਖੁਸ਼ ਜ਼ਰੂਰ ਹੋਇਆ, ਪਰ ਸਮਝ ਵਿਚ ਤਾਂ ਨਹੀਂ ਆਈਆਂ ਇਹ ਗੱਲਾਂ, ਕਿਉਂਕਿ ਮਤ ਵਿਸ਼ੇ ਵਿਕਾਰਾਂ ਚ ਲਪਟੀ ਹੋਈ ਸੀ। ਰਾਜਾ ਸੀ, ਨਵਾਬ ਸੀ ਇਲਾਕੇ ਦਾ, ਸੁਲਤਾਨਪੁਰ ਸਾਹਿਬ ਦਾ, ਤੇ ਇਹਦੀ ਜਿਹੜੀ ਮਤ ਹੈ ਨਵਾਬ ਦੌਲਤ ਖਾਂ ਦੀ, ਉਹ ਵਿਸ਼ੇ ਵਿਕਾਰਾਂ ਚ ਲਪਟੀ ਹੋਈ ਹੈ। ਵਿਸ਼ੇ ਵਿਕਾਰਾਂ ਚ ਮਤ ਲਪਟੀ ਹੋਣ ਕਰਕੇ ਮਹਾਰਾਜ ਜੀ ਦੇ ਜਿਹੜੇ ਪਾਵਨ ਬਚਨ ਨੇ, ਸੁਣ ਕੇ ਖੁਸ਼ ਜ਼ਰੂਰ ਹੋਇਆ ਪਰ ਇਹਦੀ ਸਮਝ ਵਿਚ ਨਹੀਂ ਆਏ, ਕਿਉਂਕਿ ਮਤ ਵਿਚ ਵਿਸ਼ੇ ਵਿਕਾਰਾਂ ਦਾ ਭਾਵ ਹੈ।
ਕਰਤ ਕੁਤਰਕ ਬੋਲਿਓ ਬੈਨਾ,
ਤੇ ਕੁਤਰਕ ਕਰਦਿਆਂ ਮਹਾਰਾਜ ਜੀ ਦੇ ਜਿਹੜੇ ਬਚਨ ਸਤਿਗੁਰਾਂ ਨੇ ਕਹੇ ਨੇ ਨਾ, ਸਤਿਗੁਰੂ ਜੀ ਦੇ ਬਚਨਾਂ ਤੇ ਤਰਕ ਕਰਦਿਆਂ ਹੋਇਆ, ਕੁਤਰਕ ਕਰਦਿਆਂ ਹੋਇਆ ਉਸ ਵੇਲੇ ਇਹ ਬੋਲਿਆ ਤੇ ਕਹਿਣ ਲੱਗਾ,
ਮੋਦੀ ਬਿਹਾਲਿਓ ਕਿਤ ਕਹਿਣਾ।
ਕਹਿਣ ਲੱਗਾ, ਮੋਦੀ ਜੀ ਇਹ ਦੱਸੋ ਵੀ ਸ਼ਾਦੀ ਕਰਾ ਲਈ ਹੈ ਜਾਂ ਹਲੇ ਕੁਆਰੇ ਹੋ? ਸਤਿਗੁਰੂ ਜੀ ਕਹਿ ਰਹੇ ਨੇ, ਮੈਂ ਨਿਰੰਕਾਰੀ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਸਿਫਤੀ ਬੰਦਾ ਹਾਂ, ਪਰ ਇਹਦੀ ਮਤ ਨਵਾਬ ਦੀ ਹੋਰ ਪਾਸੇ ਘੁੰਮ ਰਹੀ ਹੈ, ਸੁਰਤ ਹੋਰ ਪਾਸੇ ਘੁੰਮ ਰਹੀ ਹੈ, ਵਿਸ਼ਵਕਾਰਾਂ ਵਿਚ ਸੁਰਤ ਹੈ। ਉਸੇ ਭਾਵ ਦੇ ਨਾਲ ਇਹ ਕੁਤਰਕ ਕਰਦਿਆਂ ਮਹਾਰਾਜ ਜੀ ਨੂੰ ਬੋਲਿਆ, ਕਹਿਣ ਲੱਗਾ, ਦੱਸੋ ਮੋਦੀ ਜੀ ਸ਼ਾਦੀ ਹੋ ਗਈ ਹੈ ਜਾਂ ਕੁਆਰੇ ਜੇ? ਇਸ ਤਰ੍ਹਾਂ ਇਹਨੇ ਸਵਾਲ ਸਤਿਗੁਰਾਂ ਨੂੰ ਕੀਤਾ।
ਕਹਿ ਜੈ ਰਾਮ ਅਬ ਲੋ ਨਾ ਬਿਆਹਾ,
ਸਤਿਗੁਰੂ ਜੀ ਤਾਂ ਨਹੀਂ ਬੋਲੇ, ਪਰ ਲਾਗੇ ਭਾਈਆ ਜੈ ਰਾਮ ਜੀ ਖਲੋਤੇ ਸਨ। ਭਾਈਆ ਜੈ ਰਾਮ ਜੀ ਬੋਲੇ, ਨਵਾਬ ਸਾਹਿਬ ਹਾਲੇ ਤਾਂ ਕੁਆਰੇ ਨੇ, ਹਾਲੇ ਗ੍ਰਿਸਤੀ ਨਹੀਂ ਹੋਏ, ਹਾਲੇ ਅਸੀਂ ਇਹਨਾਂ ਦੀ ਸ਼ਾਦੀ ਨਹੀਂ ਕੀਤੀ।
ਪਾਸਨ ਬੰਦ ਆਏ ਹੈ ਸਾਹਾ,
ਪਰ ਹਾਂ ਇਹਨਾਂ ਦਾ ਰਿਸ਼ਤਾ ਜ਼ਰੂਰ ਹੋ ਗਿਆ, ਇਹਨਾਂ ਦਾ ਸੰਬੰਧ ਜ਼ਰੂਰ ਹੋ ਗਿਆ, ਸਗਾਈ ਇਹਨਾਂ ਦੀ ਹੋ ਗਈ ਹੈ, ਤੇ ਬਸ ਕੁਝ ਸਮੇਂ ਤੱਕ ਵਿਆਹ ਦੀ ਤਰੀਕ ਵੀ ਆਉਣ ਵਾਲੀ ਹੈ, ਇਹਨਾਂ ਦੀ ਸ਼ਾਦੀ ਦੀ ਤਰੀਕ ਜਿਹੜੀ ਆ ਉਹ ਵੀ ਬਸ ਕੁਝ ਸਮੇਂ ਤੱਕ ਆਉਣ ਵਾਲੀ ਹੈ।
ਤਉ ਪ੍ਰਤਾਪ ਕੋ ਪਾਏ ਅਲੰਬਾ,
ਨਵਾਬ ਸਾਹਿਬ ਤੁਹਾਡਾ ਪ੍ਰਤਾਪ ਰਿਹਾ ਤੇ ਤੁਹਾਡੇ ਪ੍ਰਤਾਪ ਦੇ ਆਸਰੇ ਆਉਣ ਵਾਲੇ ਸਮੇਂ ਚ ਇਹਨਾਂ ਦੀ ਸ਼ਾਦੀ ਵੀ ਹੋ ਜਾਏਗੀ।
ਹੋਏ ਬਿਹਾ ਅਬ ਕਛ ਨਾ ਬਿਲੰਬਾ,
ਬਸ ਹੁਣ ਸ਼ਾਦੀ ਅੱਗੇ ਵੀ ਕੋਈ ਜ਼ਿਆਦਾ ਦੇਰੀ ਨਹੀਂ ਲੱਗਣੀ, ਸਗਾਈ ਇਹਨਾਂ ਦੀ ਹੋ ਗਈ ਹੈ ਤੇ ਸਾਹੇ ਦੀ ਤਰੀਕ ਜਿਹੜੀ ਆ ਉਹ ਮਿਸ ਕੇ ਚਿੱਠੀ ਆਉਣ ਹੀ ਵਾਲੀ ਹੈ, ਤੇ ਹੁਣ ਉਹਦੇ ਵਿਚ ਵੀ ਕੁਝ ਜ਼ਿਆਦਾ ਦੇਰੀ ਨਹੀਂ ਲੱਗੇਗੀ, ਇਹਨਾਂ ਦੀ ਸ਼ਾਦੀ ਵੀ ਹੁਣ ਕੁਝ ਸਮੇਂ ਤੱਕ ਹੋ ਜਾਏਗੀ।
ਅਸ ਸੁਣ ਬੋਲੇ ਦੌਲਤ ਖਾਨਾ,
ਜਦੋਂ ਭਾਈਆ ਜੈ ਰਾਮ ਜੀ ਨੇ ਦੱਸਿਆ ਨਾ ਵੀ ਹਾਲੇ ਇਹਨਾਂ ਦੀ ਸ਼ਾਦੀ ਨਹੀਂ ਹੋਈ, ਵਿਵਾਹ ਨਹੀਂ ਹੋਇਆ, ਕੇਵਲ ਰਿਸ਼ਤਾ ਹੀ ਜੁੜਿਆ, ਸਗਾਈ ਹੋਈ ਹੈ, ਤੇ ਸੁਣ ਕੇ ਉਸ ਵੇਲੇ ਨਵਾਬ ਦੌਲਤ ਖਾਂ ਬੋਲਿਆ, ਕਹਿਣ ਲੱਗਾ,
ਸਿਫਤੀ ਬੰਦਾ ਨਿਜੇ ਵਖਾਨਾ,
ਕਹਿਣ ਲੱਗਾ ਵੀ ਹੁਣ ਤਾਂ ਇਹ ਮੋਦੀ ਆਪਣੇ ਆਪ ਨੂੰ ਸਿਫਤੀ ਬੰਦਾ ਕਹਿੰਦਾ, ਕਹਿੰਦਾ ਵੀ ਮੈਂ ਸਿਫਤੀ ਬੰਦਾ ਪਰਮੇਸ਼ਰ ਦੀ ਸਿਫਤ ਕਰਨ ਵਾਲਾ, ਹੁਣ ਤਾਂ ਇਹ ਆਪਣੇ ਆਪ ਨੂੰ ਪਰਮੇਸ਼ਰ ਦੀ ਸਿਫਤ ਕਰਨ ਵਾਲਾ ਸਿਫਤੀ ਬੰਦਾ ਆਖਦਾ।
ਸੋ ਸਤ ਬਾਤ ਤਬੇ ਲੋ ਬਰਨੀ,
ਇਹ ਗੱਲ ਉਦੋਂ ਤੱਕ ਹੀ ਸੱਚ ਹੈ, ਇਹ ਜਿਹੜੀ ਗੱਲ ਇਹ ਕਹੀ ਹੈ ਨਾ ਇਹਨਾਂ ਨੇ ਵੀ ਮੈਂ ਸਿਫਤੀ ਬੰਦਾ ਪਰਮੇਸ਼ਰ ਦੀ ਸਿਫਤ ਕਰਨ ਵਾਲਾ, ਇਹ ਗੱਲ ਤਾਂ ਉਦੋਂ ਤੱਕ ਹੀ ਸੱਚ ਹੈ
ਜਬ ਲੋ ਘਰ ਮੈਂ ਆਏ ਨਾ ਤਰੁਣੀ,
ਜਦੋਂ ਤੱਕ ਇਹਨਾਂ ਦੀ ਘਰ ਵਾਲੀ ਇਹਨਾਂ ਦੇ ਘਰ ਨਹੀਂ ਆਉਂਦੀ, ਜਦੋਂ ਤੱਕ ਇਹ ਸ਼ਾਦੀ ਸ਼ੁਦਾ ਨਹੀਂ ਹੁੰਦੇ, ਉਦੋਂ ਤੱਕ ਤਾਂ ਇਹਨਾਂ ਦੀ ਇਹ ਗੱਲ ਸੱਚੀ ਹੈ ਵੀ ਇਹ ਸਿਫਤ ਕਰਨ ਵਾਲੇ ਸਿਫਤੀ ਬੰਦੇ ਨੇ। ਜਦੋਂ ਤੱਕ ਇਨ੍ਹਾਂ ਦੇ ਘਰ ਵਾਲੀ ਤਰਨੀ ਇਨ੍ਹਾਂ ਦੇ ਘਰ ਨਹੀਂ ਆਉਂਦੀ।
ਜਤੀ ਸਤੀ ਤਪਸੀ ਰਿਫਿਜੇ ਤੇ,
ਜਿਹੜੇ ਵੱਡੇ ਵੱਡੇ ਜਤੀ ਸਤੀ ਤਪਸਵੀ ਰਿਸ਼ੀ ਆਪਣੇ ਆਪ ਨੂੰ ਕਹਾਉਣ ਵਾਲੇ ਨੇ,
ਪਾਰ ਨ ਪਾਏ ਜਿਨੇ ਗਿਨੇ ਤੇ,
ਉਹਨਾਂ ਦੀ ਗਿਣਤੀ ਕਰੀਏ ਤੇ ਗਿਣਤੀ ਮਿਣਤੀ ਚ ਨਹੀਂ ਆਉਂਦੇ ਵੀ ਕਿੰਨੇ ਕ ਰਿਸ਼ੀ ਮੁਨੀ ਤਪਸਵੀ ਰਿਸ਼ੀ ਹਨ।
ਦਰਸ ਅੰਗਨਾ ਜਾਰ ਮਹਾਨਾ,
ਪਰ ਜਿਸ ਵੇਲੇ ਉਹਨਾਂ ਨੂੰ ਵੀ ਇਸਤਰੀ ਜਾਲ ਪੈਂਦਾ ਨਾ ਤੇ ਫਿਰ ਉਹਨਾਂ ਨੂੰ ਵੀ ਆਪਣਾ ਜਪ ਤਪ ਭੁੱਲ ਜਾਂਦਾ, ਉਹ ਵੀ ਫਿਰ ਪਰਮੇਸ਼ਰ ਦੀ ਸਿਫਤ ਕਰਨੀ ਛੱਡ ਦਿੰਦੇ ਨੇ ਜਦੋਂ ਉਹਨਾਂ ਤੇ ਇਸਤਰੀ ਦਾ ਜਾਲ ਪੈਂਦਾ ਹੈ।
ਫਸੇ ਨਾਨਕ ਸੇ ਅਤ ਬਲਵਾਨਾ,
ਜਿਹੜੇ ਆਪਣੇ ਆਪ ਨੂੰ ਬੜੇ ਬਲੀ ਕਹਾਉਣ ਵਾਲੇ ਬਲਵਾਨ ਰਿਸ਼ੀ ਮੁਨੀ ਤਪਸਵੀ ਨੇ ਨਾ, ਉਹ ਵੀ ਇਸਤਰੀ ਦੇ ਮਾਇਆ ਜਾਲ ਚ ਇਹੋ ਜਿਹੇ ਫਸਦੇ ਨੇ ਫਿਰ ਨਿਕਲ ਨਹੀਂ ਸਕਦੇ ਜਦੋਂ ਉਹ ਗ੍ਰਿਸਤੀ ਹੋ ਜਾਣ। ਇਹਨਾਂ ਦੀ ਗੱਲ ਉਦੋਂ ਤੱਕ ਹੀ ਸੱਚੀ ਆ ਜਦੋਂ ਤੱਕ ਇਹ ਗ੍ਰਿਸਤੀ ਨਹੀਂ ਹੁੰਦੇ, ਕਿਉਂਕਿ ਮੈਂ ਵੇਖਿਆ ਵੀ ਵੱਡੇ ਵੱਡੇ ਰਿਸ਼ੀ ਮੁਨੀ ਤਪਸਵੀ ਜਿਹੜੇ ਜਪੀ ਤਪੀ ਜਤੀ ਸਤੀ ਕਹਾਉਣ ਵਾਲੇ, ਜਦੋਂ ਉਹਨਾਂ ਤੇ ਇਸਤਰੀ ਜਾਲ ਪੈਂਦਾ ਤੇ ਫਿਰ ਉਹ ਇਸਤਰੀ ਜਾਲ ਵਿਚ ਫਸੇ ਹੋਏ ਨਿਕਲ ਨਹੀਂ ਸਕਦੇ, ਚਾਹੇ ਉਹ ਆਪਣੇ ਆਪ ਨੂੰ ਬੜੇ ਬਲਵਾਨ ਤੇ ਬਲੀ ਕਹਾਉਂਦੇ ਨੇ।
ਬੋਲੇ ਨਾਨਕ ਸੁਨਤ ਪੁੱਤਰ ਕਾ,
ਜਦੋਂ ਨਵਾਬ ਦੌਲਤ ਖਾਂ ਨੇ ਤਰਕ ਕੀਤੀ ਨਾ ਸਤਿਗੁਰੂ ਜੀ ਦੇ ਵੱਲ ਤੇ ਜਗਤ ਗੁਰੂ ਗਰੀਬਨਵਾਜ ਪਾਤਸ਼ਾਹ ਜੀ ਦੌਲਤ ਖਾਂ ਦੀ ਇਸ ਕੁਤਰਕ ਨੂੰ ਸੁਣਦਿਆਂ ਅੱਗੋਂ ਜਵਾਬ ਦਿੰਦਿਆਂ ਕਹਿਣ ਲੱਗੇ,
ਖੰਡਨ ਹਿਤ ਆਸ਼ੇ ਤੈ ਉਰਕਾ,
ਇਹਦਾ ਜਿਹੜਾ ਆਸ਼ਾ ਸੀ ਉਹ ਉਲਟ ਸੀ, ਇਹਦੇ ਮਨ ਦੀ ਜਿਹੜੀ ਬਿਰਤੀ ਸੀ ਉਹ ਉਲਟ ਸੀ, ਇਹਦੇ ਅੰਦਰਲੇ ਆਸ਼ੇ ਨੂੰ ਖੰਡਨ ਵਾਸਤੇ ਜਗਤ ਗੁਰੂ ਪਿਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ,
ਜਿਨ ਕੋ ਮਨ ਹਰ ਪ੍ਰੇਮ ਪੂਰਾ, ਨਿਸਬਾਸਰ ਕਬ ਹੋਏ ਨਾ ਊਰਾ।
ਮਹਾਰਾਜ ਜੀ ਕਹਿਣ ਲੱਗੇ, ਨਵਾਬ ਸਾਹਿਬ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦਾ ਪ੍ਰੇਮ ਪੂਰਨ ਹੁੰਦਾ ਹੈ, ਜਿਨ੍ਹਾਂ ਦਾ ਹਿਰਦਾ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਨਾਲ ਲਬਾ ਲਬ ਭਰਿਆ ਹੁੰਦਾ ਹੈ, ਲਬਾ ਲਬ ਦਮਨੋਸ਼ ਫਰਾਮੋਸ਼ ਕੁਨ, ਜਿਨ੍ਹਾਂ ਦੇ ਹਿਰਦੇ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਨਾਲ ਲਬਾ ਲਬ ਭਰੇ ਹੁੰਦੇ ਨੇ, ਉਹ ਰਾਤ ਦਿਨ ਪਰਮੇਸ਼ਰ ਦੀ ਬੰਦਗੀ ਚ ਆਪਣੀ ਸੁਰਤ ਜੋੜੀ ਰੱਖਦੇ ਨੇ, ਔਰ ਉਹਨਾਂ ਦਾ ਪ੍ਰੇਮ ਊਣਾ ਨਹੀਂ ਹੁੰਦਾ। ਰਾਤ ਦਿਨ ਉਹਨਾਂ ਦੇ ਹਿਰਦੇ ਵਿਚ ਪਰਮੇਸ਼ਰ ਦੀ ਪ੍ਰੇਤ ਉਹ ਘਟਦੀ ਨਹੀਂ, ਸਗੋ ਦਿਨ ਪ੍ਰਤੀ ਦਿਨ ਵਧਦੀ ਹੈ।
ਇਨਕੇ ਮਨ ਕਿਆ ਨਾਰ ਮਲੀਨੀ,
ਤੇ ਜਿਨ੍ਹਾਂ ਦੇ ਮਨਾਂ ਚ ਪਰਮੇਸ਼ਰ ਦਾ ਪ੍ਰੇਮ ਹੋਵੇ ਨਾ, ਉਹਨਾਂ ਵਾਸਤੇ ਇੱਕ ਮਲੀਨ ਜੀ ਮੈਲੀ ਜੀ ਇਸਤਰੀ ਉਹਨਾਂ ਦੇ ਮਨੋਂ ਪਰਮੇਸ਼ਰ ਦੀ ਪ੍ਰੀਤ ਕਿਵੇਂ ਕੱਢ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਵਿਸ਼ੇ ਵਿਕਾਰ ਦੀ ਜਿਹੜੀ ਵਾਸ਼ਨਾ ਹੈ ਉਸ ਨੂੰ ਖੈ ਕਰਨ ਵਾਸਤੇ ਬਚਨ ਕਹੇ ਵੀ ਜੇ ਕੋਈ ਆਖੇ ਜੀ ਗ੍ਰਿਹਸਥ ਆਸ਼ਰਮ ਚ ਲੱਗ ਕੇ ਪਰਮੇਸ਼ਰ ਦੀ ਬੰਦਗੀ ਭੁੱਲ ਜਾਂਦੀ ਹੈ, ਮਹਾਰਾਜ ਜੀ ਕਹਿੰਦੇ ਦਬਾਬ ਦੌਲਤ ਖਾਂ ਇਹ ਤੇਰਾ ਭੁਲੇਖਾ ਹੈ, ਜਿਨ੍ਹਾਂ ਦੇ ਹਿਰਦਿਆਂ ਵਿਚ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਪ੍ਰੇਮ ਹੁੰਦਾ ਹੈ, ਪਰਮੇਸ਼ਰ ਦੀ ਪ੍ਰੀਤ ਜਿਨ੍ਹਾਂ ਦੇ ਹਿਰਦਿਆਂ ਵਿਚ ਬਲੀ ਹੁੰਦੀ ਹੈ, ਮਲੀਨ ਇਸਤਰੀ ਮੈਲੀ ਕੁਚੈਲੀ ਉਹਨਾਂ ਦੇ ਹਿਰਦੇ ਵਿਚੋਂ ਪਰਮੇਸ਼ਰ ਦੀ ਪ੍ਰੀਤ ਘਟਾ ਨਹੀਂ ਸਕਦੀ।
ਅਸਤਰਤ ਮੱਜਾ ਪਲ ਬਾਰਾ,
ਹੈ ਕੀ ਹੈ ਮਲੀਨ ਜੇ ਸਰੀਰ ਵਿਚ, ਮਹਾਰਾਜ ਜੀ ਕਹਿੰਦੇ ਜਿਸ ਨੂੰ ਵੇਖ ਕੇ ਮਨੁੱਖ ਡਾਵਾਂ ਡੋਲ ਹੋਵੇ, ਇਹਦੇ ਚ ਹੱਡੀਆਂ ਤੇ ਇਹਦੇ ਵਿਚ ਲਹੂ ਮਿਜ ਗਾਰਾ, ਇਹੋ ਜੇ ਧਾਤਾਂ ਦੇ ਇਹੋ ਜੇ ਸਰੀਰ ਦੀਆਂ ਵਸਤੂਆਂ ਦੇ ਨਾਲ ਇਹ ਸਰੀਰ ਇਕੱਠਾ ਕੀਤਾ ਹੋਇਆ, ਚਮੜੇ ਵਿਚ ਲਪੇਟਿਆ ਹੋਇਆ।
ਕਰੇ ਪ੍ਰੀਤ ਜੋ ਬਿਨਾ ਵਿਚਾਰਾ,
ਜਿਹੜੇ ਵਿਚਾਰ ਤੋਂ ਬਿਨਾ ਇਹੋ ਜੇ ਸਰੀਰਾਂ ਨਾਲ ਪ੍ਰੀਤ ਪਾ ਲੈਂਦੇ ਨੇ, ਇਹੋ ਜੇ ਮੈਲੇ ਕੁਚੈਲੇ ਸਰੀਰਾਂ ਦੇ ਜਾਲ ਦੇ ਵਿਚ ਫਸ ਜਾਂਦੇ ਨੇ।
ਜੋ ਵਿਚਾਰ ਕਰ ਦੇਖੇ ਗਿਆਨੀ,
ਉਹ ਤਾਂ ਕੇਵਲ ਮਨਮੁਖ ਤੇ ਸਾਕਤਾਂ ਦੀ ਹਾਲਤ ਹੁੰਦੀ ਹੈ, ਗੁਰਮੁਖਾਂ ਦੀ ਨਹੀਂ। ਤੇ ਜਿਹੜੇ ਇਸ ਗੱਲ ਦੀ ਵਿਚਾਰ ਕਰ ਲੈਂਦੇ ਨੇ ਵੀ ਇਹ ਸਰੀਰ ਹਾਨੀ ਇਹੋ ਜੇ, ਨਾਸਕਾਂ ਵਿਚ ਗੰਦਗੀ ਭਰੀ ਆ, ਅੱਖਾਂ ਵਿਚ ਗਿੱਡ ਭਰਿਆ, ਮੂੰਹ ਦੇ ਵਿਚ ਗੰਦਗੀ ਹੈ, ਇਕ ਦਿਨ ਦੋ ਦਿਨ ਦਾਤਣ ਨਾ ਕਰੇ, ਤੇ ਜਿਨ੍ਹਾਂ ਦੰਦਾਂ ਦੀ ਉਪਮਾ ਕਰਦਾ ਜੀ ਮਰਦਬਾਨ ਦੇ ਦੰਦਾਂ ਫੁੱਲਾਂ ਜੇ ਦੰਦ ਨੇ ਸੋਹਣੇ, ਉਨ੍ਹਾਂ ਹੀ ਦੰਦਾਂ ਨੂੰ ਵੇਖ ਕੇ ਕਹਿੰਦਾ ਮੈਲ ਤੇ ਕੁਚੈਲ ਨਾਲ ਭਰੇ ਬਦਬੂਦਾਰ। ਉਸੇ ਵੇਲੇ ਜੇ ਗਿਆਨਵਾਨ ਗਿਆਨੀ ਜਿਹੜਾ ਹੈ ਇਸ ਤਰ੍ਹਾਂ ਦੀ ਵਿਚਾਰ ਕਰ ਲਵੇ ਤੇ ਉਨ੍ਹਾਂ ਦੇ ਉੱਤੇ ਇਹੋ ਜਿਹੇ ਸਰੀਰ ਬਲੀ ਨਹੀਂ ਹੋ ਸਕਦੇ, ਉਹ ਇਹੋ ਜਿਹੇ ਤ੍ਰਿਆ ਜਾਲ ਦੇ ਵਿਚ ਨਹੀਂ ਫਸ ਸਕਦੇ।
ਏਕੈ ਵਸਤ ਨਾਨੀ ਕੀ ਜਾਨੀ,
ਉਹ ਵਿਚਾਰ ਕਰਕੇ ਵੇਖ ਲੈਂਦੇ ਨੇ ਵੀ ਇਹਨਾਂ ਸਰੀਰਾਂ ਚ ਇੱਕ ਵੀ ਵਸਤ ਭਲੀ ਨਹੀਂ ਹੈ, ਇਹ ਮੈਲ ਕੁਚੈਲ ਦਾ ਭਰਿਆ ਹੋਇਆ ਸਰੀਰ ਹੈ, ਗੰਦਗੀ ਨਾਲ ਭਰਿਆ ਹੋਇਆ ਸਰੀਰ ਹੈ।
ਤਾਂ ਤੇ ਤਾਂ ਕੀ ਕਰਤ ਨ ਪ੍ਰੀਤਾ,
ਇਸ ਕਰਕੇ ਜਿਹੜੇ ਪਰਮੇਸ਼ਰ ਦੀ ਪ੍ਰੀਤ ਕਰਨ ਵਾਲੇ ਨੇ ਉਹ ਇਹੋ ਜਿਹੇ ਸਰੀਰਾਂ ਨਾਲ ਪ੍ਰੀਤ ਨਹੀਂ ਕਰਦੇ, ਉਹ ਸਰੀਰਾਂ ਦੀ ਪ੍ਰੀਤ ਵਿਚ ਨਹੀਂ ਫਸਦੇ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਨਿਰਮਲ ਪ੍ਰੀਤ ਦੇ ਵਿਚ ਰੰਗੇ ਹੋਏ ਹਨ।
ਭਜੇ ਮੁਕੰਦ ਸੁਖਦ ਕੋ ਚੀਤਾ,
ਮੁਕਤੀ ਦਾਤੇ ਅਕਾਲ ਪੁਰਖ ਪਰਮੇਸ਼ਰ ਦਾ ਹੀ ਭਜਨ ਕਰਦੇ ਨੇ, ਜਿਹਦੇ ਭਜਨ ਵਿਚੋਂ ਮੁਕਤੀ ਮਿਲਦੀ ਹੈ, ਜਿਸ ਦੇ ਭਜਨ ਵਿਚੋਂ ਸੁਖ ਦੀ ਪ੍ਰਾਪਤੀ ਹੁੰਦੀ ਹੈ। ਨਵਾਬ ਦੌਲਤ ਖਾਂ, ਵਾਹਿਗੁਰੂ ਪਰਮੇਸ਼ਰ ਦੀ ਭਜਨ ਬੰਦਗੀ ਦੇ ਆਨੰਦ ਅੱਗੇ ਦੁਨੀਆਂ ਦੇ ਜਿਤਨੇ ਆਨੰਦ ਨੇ ਫਿੱਕੇ ਤੇ ਫੋਕੇ ਹਨ। ਉਹ ਰਸ ਵਿਚ ਸੁਰਤ ਜਿਨ੍ਹਾਂ ਦੀ ਜੁੜੀ ਹੋਈ ਹੈ ਉਹਨਾਂ ਨੂੰ ਇਹ ਰਸ ਨਹੀਂ ਭਾਵਾ, ਇਹ ਦੁਨੀਆਂ ਦੇ ਰਸ ਨਹੀਂ ਭਾਉਂਦੇ, ਉਹਨਾਂ ਵਾਸਤੇ ਪ੍ਰਭੂ ਬੰਦਗੀ ਦਾ ਰਸ ਹੀ ਸਾਰੇ ਰਸਾਂ ਚੋਂ ਸਰਵੋਤਮ ਰਸ ਹੈ। ਉਹ ਉਸੇ ਰਸ ਨੂੰ ਮੁਕਤੀ ਦਾਤਾ ਜਾਣ ਕੇ ਉਸ ਨੂੰ ਧਿਆਉਂਦੇ ਹਨ।
ਦੌਲਤ ਖਾਂ ਲੱਖ ਦਿੜ ਪਰ ਤੀਤਾ,
ਨਵਾਬ ਦੌਲਤ ਖਾਂ ਨੇ ਵੇਖਿਆ ਵੀ ਮੇਰੇ ਮੋਦੀ ਦੇ ਅੰਦਰ ਜਿਹੜੀ ਪ੍ਰਤੀਤ ਆ ਉਹ ਦ੍ਰਿੜ ਹੈ। ਮੈਂ ਤਾਂ ਕਿਹਾ ਸੀ ਵੀ ਇਹ ਗੱਲ ਕਹਾਂਗਾ ਤੇ ਹੋਰ ਪਾਸੇ ਗੱਲ ਟੋਰ ਲੈਣਗੇ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣੇ ਅੰਦਰਲਾ ਨਿਸ਼ਚਾ ਦੱਸਿਆ ਨਾ ਤੇ ਸੁਣ ਕੇ ਨਵਾਬ ਦੌਲਤ ਖਾਂ ਨੇ ਵੀ ਆਖਿਆ ਦੇ ਅੰਦਰ ਦ੍ਰਿੜ ਪ੍ਰਤੀਤ ਹੈ ਜੋ ਇਨ੍ਹਾਂ ਨੇ ਧਾਰਨ ਕੀਤੀ ਹੈ।
ਬੋਲੇ ਖੋਏ ਦਰਬ ਤੂੰ ਨੀਤਾ,
ਬੋਲਿਆ ਨਵਾਬ ਇਹ ਗੱਲ ਨੂੰ ਇਹਨੇ ਵਿੱਚੇ ਛੱਡ ਦਿੱਤਾ, ਵੇਖਿਆ ਵੀ ਹੁਣ ਮੇਰੇ ਕੋਲ ਅੱਗੇ ਕੋਈ ਜਵਾਬ ਨਹੀਂ ਹੈ, ਇਸ ਤੋਂ ਪਰੇ ਕੀ ਜਵਾਬ ਹੋਣਾ ਸੀ। ਤੇ ਫਿਰ ਇਹਨੇ ਦੂਸਰੇ ਪਾਸੇ ਗੱਲ ਛੇੜ ਲਈ, ਕਹਿੰਦੇ ਮੈਂ ਸੁਣਿਆ ਵੀ ਤੂੰ ਧਨ ਰੋਜ਼ ਗਵਾਈ ਜਾਂਦਾ ਸਾਡੇ ਮੋਦੀ ਖਾਨੇ ਦਾ, ਦਰਬ ਤੂੰ ਨੀਤਾ, ਨੀਤਾ ਕਹਿੰਦੇ ਰੋਜ਼ ਹੀ ਸਾਡੇ ਜਿਹੜੇ ਮੋਦੀ ਖਾਨੇ ਵਿਚ ਧਨ ਹੈ ਉਹਨੂੰ ਧਨ ਨੂੰ ਤੂੰ ਅਜਾਈ ਤੇ ਨਿਆਰਥ ਹੀ ਗਵਾ ਰਿਹਾ।
ਮੋਸੋ ਕਹੇ ਆਏ ਨਰ ਪੂਰਾ,
ਬਹੁਤ ਸਾਰੇ ਲੋਕ ਆ ਕੇ ਮੈਨੂੰ ਕਹਿੰਦੇ ਨੇ ਵੀ ਤੁਹਾਡਾ ਮੋਦੀ ਖਾਨਾ ਉਜਾੜ ਰਿਹਾ, ਤੇ ਮੋਦੀ ਜੀ ਇਹ ਦੱਸੋ ਵੀ ਮੈਂ ਤੁਹਾਨੂੰ ਮੋਦੀ ਖਾਨਾ ਉਜਾੜਨ ਵਾਸਤੇ ਰੱਖਿਆ ਜਾਂ ਚਲਾਉਣ ਵਾਸਤੇ ਰੱਖਿਆ। ਲੋਕ ਮੈਨੂੰ ਆ ਕੇ ਦੱਸਦੇ ਨੇ ਵੀ ਤੁਸੀਂ ਸਾਡਾ ਮੋਦੀ ਖਾਨਾ ਉਜਾੜ ਰਹੇ ਹੋ, ਰੋਜ਼ ਹੀ ਪਤਾ ਨੀ ਕਿੰਨੇ ਮੰਗਤਿਆਂ ਜਾਚਕਾਂ ਨੂੰ ਝੋਲੀਆਂ ਭਰ ਭਰ ਕੇ ਦੇਈ ਜਾਂਦੇ ਹੋ।
ਅਬ ਲੇਖਾ ਕਰ ਦੀ ਜੈ ਪੂਰਾ,
ਚਲੋ ਹੁਣ ਹਿਸਾਬ ਕਿਤਾਬ ਕਰੋ ਮੋਦੀ ਖਾਨੇ ਦਾ, ਲੇਖਾ ਜੋਖਾ ਕਰੋ ਵੀ ਕਿੰਨਾ ਕੁ ਸਾਡਾ ਵਾਧਾ ਵੱਧਦਾ ਤੇ ਕਿੰਨਾ ਕੁ ਤੁਹਾਡਾ ਵੱਧਦਾ ਹੈ, ਇਹ ਤਾਂ ਹੁਣ ਹਿਸਾਬ ਕਿਤਾਬ ਕਰਾਂਗੇ ਉਦੋਂ ਹੀ ਪਤਾ ਲੱਗੇਗਾ, ਤੇ ਤੁਸੀਂ ਹੁਣ ਸਾਡਾ ਹਿਸਾਬ ਕਿਤਾਬ ਕਰੋ, ਲੇਖਾ ਜੋਖਾ ਕਰੋ।
ਸੁਣੋ ਨਿਰਪਤ ਨਿਜ ਕਰੀਏ ਲੇਖਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿਣ ਲੱਗੇ, ਰਾਜਾ ਜੀ ਨਵਾਬ ਜੀ ਤੁਸੀਂ ਆਪਣਾ ਲੇਖਾ ਜੋਖਾ ਕਰ ਲਓ, ਹਿਸਾਬ ਕਿਤਾਬ ਕਰ ਲੋ, ਸੱਦ ਲੋ ਆਪਣੇ ਮੁਨਸ਼ੀ ਮੁਸੱਦੀ ਵਜ਼ੀਰ ਜਿਹੜੇ ਤੁਹਾਨੂੰ ਚੁਗਲੀਆਂ ਲਾਉਂਦੇ ਨੇ, ਉਹਨਾਂ ਨੂੰ ਬੁਲਾਓ ਵੀ ਉਹੀ ਲੇਖਾ ਕਰਨ ਜਿਹੜੇ ਆ ਕੇ ਤੁਹਾਨੂੰ ਕਹਿੰਦੇ ਅਸੀਂ ਮੋਦੀ ਖਾਨਾ ਉਜਾੜ ਰਹੇ ਹਾਂ, ਉਹਨਾਂ ਨੂੰ ਸੱਦ ਕੇ ਉਹਨਾਂ ਕੋਲ ਹੀ ਲੇਖਾ ਕਰਾਓ, ਹਿਸਾਬ ਕਿਤਾਬ ਵੀ ਉਹੀ ਕਰਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਵਾਬ ਸਾਹਿਬ ਸੱਦ ਲੋ ਆਪਣੇ ਹਿਸਾਬ ਕਿਤਾਬ ਕਰਨ ਵਾਲੇ।
ਦੇਹੋ ਦਰਬ ਨਿਕਸੇ ਮੁਝ ਸ਼ੇਖਾ,
ਮਹਾਰਾਜ ਜੀ ਕਹਿੰਦੇ ਜਿੰਨਾ ਸਾਡਾ ਵਾਧਾ ਨਿਕਲਦਾ ਉਹ ਸਾਨੂੰ ਦਿਓ ਹਿਸਾਬ ਕਰਕੇ। ਮਹਾਰਾਜ ਜੀ ਪਜਾਣੀ ਜਾਣ ਜਾਣਦੇ ਸਨ ਵੀ ਵਾਧਾ ਹੀ ਹੈ, ਦਾਨ ਕਰਨ ਦੇ ਨਾਲ ਕੁਝ ਘਟਦਾ ਨਹੀਂ ਵਧਦਾ ਹੈ, ਇਹ ਸਤਿਗੁਰੂ ਜੀ ਦੱਸਣਾ ਚਾਹੁੰਦੇ ਨੇ। ਮਹਾਰਾਜ ਜੀ ਕਹਿੰਦੇ ਵੇਖੋ ਵੀ ਸਾਡਾ ਕਿੰਨਾ ਵਾਧਾ ਨਿਕਲਦਾ ਤੇ ਜਿਹੜਾ ਸਾਡਾ ਵਾਧਾ ਨਿਕਲਦਾ ਹੈ ਉਹ ਸਾਨੂੰ ਦੇ ਦਿਓ।
ਭਨਤ ਪਿਸ਼ਨ ਤਬ ਨਿਰਣਾ ਕਰੀਏ,
ਜਿਹੜੇ ਚੁਗਲਖੋਰ ਚੁਗਲੀਆਂ ਕਰਦੇ ਨੇ ਇਸ ਗੱਲ ਦਾ ਨਿਰਣਾ ਕਰ ਲੋ ਲੇਖਾ ਕਰਕੇ।
ਝੂਠ ਸੱਚ ਕੋ ਹਿਰਦੇ ਵਿਚਾਰੀਏ,
ਚੁਗਲਖੋਰ ਜਿਹੜੇ ਚੁਗਲੀਆਂ ਕਰਨ ਵਾਲੇ ਨੇ ਇਹ ਸੱਚੇ ਨੇ ਜਾਂ ਝੂਠੇ ਨੇ, ਇਸ ਗੱਲ ਦਾ ਨਿਰਣਾ ਤਾਂ ਤਦੇ ਹੋਵੇਗਾ ਜਦੋਂ ਹਿਸਾਬ ਕਿਤਾਬ ਹੋਵੇਗਾ ਵੀ ਉਜਾੜ ਰਹੇ ਹਾਂ ਜਾਂ ਤੁਹਾਡੇ ਮੋਦੀ ਖਾਨੇ ਚ ਬਰਕਤ ਪੈ ਰਹੀ ਹੈ ਵੱਧ ਰਿਹਾ ਹੈ, ਇਹਦਾ ਨਿਰਣਾ ਤਾਂ ਲੇਖਾ ਕਰਨ ਤੋਂ ਬਾਅਦ ਹੀ ਹੋਵੇਗਾ। ਤੇ ਇਹ ਚੁਗਲਖੋਰ ਸੱਚੇ ਨੇ ਜਾਂ ਝੂਠੇ ਨੇ ਚੁਗਲੀਆਂ ਕਰਨ ਵਾਲੇ, ਇਹ ਤਾਂ ਲੇਖਾ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ, ਉਹ ਲੇਖਾ ਤੁਸੀਂ ਕਰ ਲਓ।
ਦੌਲਤ ਖਾਂ ਤਬੇ ਭੂਪਾਲਾ,
ਨਵਾਬ ਦੌਲਤ ਖਾਂ ਨੇ ਉਸੇ ਵੇਲੇ ਜਦੋਂ ਮਹਾਰਾਜ ਜੀ ਨੇ ਇਹ ਬਚਨ ਕਹੇ ਤੋ ਸੁਣੇ,
ਇੱਕ ਬੁਲਾਏ ਲੇਖਕ ਤਤਕਾਲਾ,
ਉਸੇ ਵੇਲੇ ਨੇ ਆਪਣੇ ਕੋਲ ਇੱਕ ਮੁਨਸ਼ੀ ਨੂੰ ਸੱਦ ਲਿਆ ਜਿਹੜਾ ਲੇਖਾ ਚੋਖਾ ਕਰਨ ਵਾਲਾ ਸੀ, ਹਿਸਾਬ ਕਿਤਾਬ ਕਰਨ ਵਾਲੇ ਇੱਕ ਮੁਨਸ਼ੀ ਨੂੰ ਨਵਾਬ ਦੌਲਤ ਖਾਂ ਨੇ ਉਸੇ ਵੇਲੇ ਆਪਣੇ ਕੋਲ ਬੁਲਾ ਲਿਆ।
ਬੋਲੇ ਉਹ ਤੈ ਸੋ ਸੇਖਾ ਕੀਜੈ,
ਉਸੇ ਵੇਲੇ ਸੱਦ ਕੇ ਨਵਾਬ ਦੌਲਤ ਖਾਂ ਆਪਣੇ ਮੁਨਸ਼ੀ ਨੂੰ ਕਹਿਣ ਲੱਗਾ, ਮੁਨਸ਼ੀ ਜੀ ਆ ਗਏ ਨੇ ਮੋਦੀ ਜੀ ਤੇ ਇਹਨਾਂ ਦਾ ਲੇਖਾ ਜੋਖਾ ਕਰੋ, ਮੋਦੀ ਖਾਨੇ ਦਾ ਹਿਸਾਬ ਕਿਤਾਬ ਤੁਸੀਂ ਨਿਬੇੜੋ।
ਆਮਦ ਖਰਚ ਸਬੇ ਗਿਣ ਲੀਜੈ,
ਕਿੰਨੀ ਆਮਦਨ ਹੋਈ ਹੈ ਮੋਦੀ ਖਾਨੇ ਚ, ਖਰਚ ਕਿੰਨਾ ਹੋਇਆ ਹੈ, ਉਸ ਆਮਦਨ ਤੇ ਖਰਚ ਦਾ ਹਿਸਾਬ ਕਿਤਾਬ ਤੁਸੀਂ ਆਪ ਲਾ ਲਵੋ।
ਬਹੁਤ ਦਿਵਸ ਕਾ ਹੈ ਇਹ ਲੇਖਾ,
ਕਈ ਦਿਨਾਂ ਦਾ ਲੇਖਾ ਜੋਖਾ ਹੈ, ਕੋਈ ਇੱਕ ਅੱਧੇ ਮਹੀਨੇ ਦਾ ਨਹੀਂ, ਕਈ ਮਹੀਨਿਆਂ ਦਾ ਹੈ ਹਿਸਾਬ ਕਿਤਾਬ, ਕਈ ਮਹੀਨੇ ਹੋ ਗਏ ਨੇ ਕੀਤਾ ਨਹੀਂ, ਇਸ ਕਰਕੇ ਚੰਗੀ ਤਰ੍ਹਾਂ ਵਿਚਾਰ ਕੇ ਲੇਖਾ ਜੋਖਾ ਕਰਨ ਵਾਲਾ।
ਕਹਿ ਦਿਸ਼ਨਿਕ ਸੈ ਸਰ ਸੈ ਸ਼ੇਖਾ,
ਦੇਖੋ ਵੀ ਕਿਹਦੇ ਵੱਲ ਵਾਧਾ ਨਿਕਲਦਾ, ਸਾਡੇ ਵੱਲ ਨਿਕਲਦਾ ਜਾਂ ਇਹਨਾਂ ਵੱਲ ਨਿਕਲਦਾ ਹੈ, ਉਹ ਤਾਂ ਲੇਖਾ ਕਰਕੇ ਤੁਸੀਂ ਵੇਖੋਗੇ ਤੇ ਵੇਖੋ ਕਿਹਨੂੰ ਘਾਟਾ ਪੈਂਦਾ ਤੇ ਕਿਸ ਨੂੰ ਵਾਧਾ ਨਿਕਲਦਾ।
ਆਨ ਆਨ ਤੁਮ ਨੀਤ ਉਚਾਰੋ, ਮੋਦੀ ਖੋਵਤ ਦਰਬ ਤੁਮਾਰੋ।
ਖਾਲਸਾ ਜੀ ਇਹ ਜਿਹੜਾ ਮੁਨਸ਼ੀ ਸੀ ਨਾ, ਉਹੀ ਆ ਜਿਹੜਾ ਚੁਗਲੀਆਂ ਕਰਦਾ ਸੀ ਰੋਜ਼ ਨਵਾਬ ਕੋਲ ਜਾ ਕੇ ਸਤਿਗੁਰਾਂ ਦੀਆਂ, ਕਿਉਂਕਿ ਜਿੰਨੇ ਨਵਾਬ ਦੌਲਤ ਖਾਂ ਦੇ ਸਿਪਾਹੀ ਸਨ ਉਹ ਵੀ ਸਤਿਗੁਰਾਂ ਦੇ ਮੋਦੀ ਖਾਨੇ ਚੋਂ ਜਾ ਕੇ ਸੌਦਾ ਲੈਂਦੇ ਸੀ, ਕਿਉਂਕਿ ਜਾਣਦੇ ਸਨ ਵੀ ਓਨੀ ਅਸੀਂ ਮਾਇਆ ਨਹੀਂ ਦੇਣੀ ਜਿੰਨਾ ਉਥੋਂ ਮਹਾਰਾਜ ਜੀ ਕੋਲੋਂ ਸੌਦਾ ਮਿਲ ਜਾਣਾ ਬਦਲੇ ਚ। ਤੇ ਇਹ ਜਿਹੜਾ ਮੁਨਸ਼ੀ ਸੀ ਇਹ ਵੇਖ ਵੇਖ ਕੇ ਈਰਖਾ ਕਰਦਾ ਸੀ ਸਤਿਗੁਰਾਂ ਦੇ ਨਾਲ, ਜਦੋਂ ਲੋਕ ਮਹਾਰਾਜ ਜੀ ਦਾ ਸੁਜਸ ਕਰਦੇ ਸਨ ਇਹ ਚੁਗਲੀਆਂ ਕਰਦਾ ਸੀ। ਨਵਾਬ ਦੌਲਤ ਖਾਂ ਕਹਿੰਦਾ, ਮੁਨਸ਼ੀ ਜੀ ਹੁਣ ਵੇਖ ਲਓ, ਰੋਜ਼ ਰੋਜ਼ ਤੁਸੀਂ ਆ ਕੇ ਕਹਿੰਦੇ ਸੀ ਮੈਨੂੰ ਕਿ ਮੋਦੀ ਸਾਡੇ ਮੋਦੀ ਖਾਨੇ ਚੋਂ ਧਨ ਉਜਾੜ ਰਿਹਾ, ਤੁਹਾਡਾ ਮੋਦੀ ਖਾਨਾ ਲੁਟਾ ਰਿਹਾ, ਉਹਨੇ ਇੱਕ ਦਿਨ ਤੁਹਾਡਾ ਮੋਦੀ ਖਾਨਾ ਲੁਟਾ ਕੇ ਦੌੜ ਜਾਣਾ, ਤੁਸੀਂ ਵੇਖਦੇ ਰਹਿ ਜਾਓਗੇ ਤੇ ਹੁਣ ਕਰ ਲਓ ਹਿਸਾਬ ਕਿਤਾਬ, ਤੁਸੀਂ ਰੋਜ਼ ਹੀ ਆ ਕੇ ਮੋਦੀ ਦੀ ਸਾਡੇ ਕੋਲ ਚੁਗਲੀ ਕਰਦੇ ਸੀ।
ਲੇਹੋ ਸੰਭਾਰ ਰੀਤ ਅਬ ਨੀਕੀ,
ਚੰਗੀ ਤਰ੍ਹਾਂ ਆ ਕੇ ਹੁਣ ਤੁਸੀਂ ਆਪਣੀ ਚੰਗੀ ਰੀਤੀ ਨਾਲ ਜਿੰਨੀ ਤੁਹਾਡੀ ਸੁਰਤੀ ਕੰਮ ਕਰਦੀ ਹੈ ਉਨੀ ਬਰੀਕੀ ਦੇ ਨਾਲ ਲੇਖਾ ਕਰ ਲਵੋ, ਹਿਸਾਬ ਕਿਤਾਬ ਕਰ ਲਵੋ।
ਕਰੀਏ ਬਾਤ ਭਾਵਤੀ ਜੀ ਕੀ,
ਜੋ ਤੁਹਾਡੇ ਮਨ ਨੂੰ ਭਾਉਂਦੀ ਆ ਉਹ ਕਰੋ, ਕਿਉਂਕਿ ਕਈ ਦਿਨਾਂ ਤੋਂ ਕਹਿੰਦੇ ਸੀ ਵੀ ਹਿਸਾਬ ਕਿਤਾਬ ਕਰਾਓ, ਇਹ ਤਾਂ ਮੈਂ ਹੀ ਨਹੀਂ ਸੀ ਸੱਦਦਾ, ਪਰ ਇਹ ਵੇਖੋ ਨਾਨਕ ਜੀ ਅੱਜ ਆਪ ਹੀ ਆ ਗਏ ਨੇ ਤੇ ਤੁਸੀਂ ਆਪਣਾ ਹਿਸਾਬ ਕਿਤਾਬ ਕਰ ਲੋ ਜਿਹੜਾ ਕਈ ਦਿਨਾਂ ਦਾ ਕਹਿ ਰਹੇ ਹੋ।
ਨਵੀਂ ਸਿੰਧ ਸੁਨ ਜਾਦੋ ਰਾਈ,
ਖਾਲਸਾ ਜੀ ਉਸੇ ਵੇਲੇ ਜਿਹੜਾ ਮੁਨਸ਼ੀ ਸੀ ਨਵੀਂ ਸਿੰਧ ਕਹਿਣ ਲੱਗਾ, ਨਵਾਬ ਸਾਹਿਬ ਜੀ ਜਿਵੇਂ ਤੁਸੀਂ ਹੁਕਮ ਕਰਦੇ ਹੋ,
ਗੁਣ ਤਰਦੇ ਹੋਈ ਮਨ ਪਾਈ,
ਮੈਂ ਉਸੇ ਤਰ੍ਹਾਂ ਕਰਾਂਗਾ। ਮਨ ਚੋਂ ਦਿਲੋਂ ਬੜਾ ਖੁਸ਼ ਹੋਇਆ ਮੁਨਸ਼ੀ, ਮਨ ਚ ਉਹਦੇ ਬੜੀ ਖੁਸ਼ੀ ਵੀ ਇਹ ਤਾਂ ਉਹੀ ਕੰਮ ਹੋਵੇਗਾ ਜੋ ਮੇਰੇ ਮਨ ਨੂੰ ਪਾਇਆ, ਮੈਂ ਅੱਗੇ ਚਾਹੁੰਦਾ ਸੀ ਵੀ ਇਹ ਲੇਖਾ ਜੋਖਾ ਮੇਰੇ ਹੱਥ ਚ ਆਵੇ ਤੇ ਮੈਂ ਕਰਾਂ, ਕਿਉਂਕਿ ਮੁਨਸ਼ੀ ਤਾਂ ਹੋਰ ਵੀ ਬੜੇ ਸਨ, ਪਰ ਇਹ ਕਹਿੰਦਾ ਸੀ ਵੀ ਮੇਰੇ ਹੱਥੀ ਹਿਸਾਬ ਕਿਤਾਬ ਹੋਵੇ ਤੇ ਮੈਂ ਨਾਲੇ ਆਪਣੀ ਚਿੱਪ ਕੱਢਾਂਗਾ ਇਹਨਾਂ ਦੇ ਨਾਲ, ਗੁੱਸਾ ਕੱਢਾਂਗਾ, ਰੋਸ ਕੱਢਾਂਗਾ, ਨਿਰਵੈਰ ਸਤਿਗੁਰਾਂ ਦੇ ਨਾਲ ਬਿਨਾਂ ਕਾਰਨ ਤੋਂ ਵੈਰ ਦੀ ਬਿਰਤੀ ਪਾਲੀ ਬੈਠਾ ਇਹ ਮੁਨਸ਼ੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਵੇਖਦਾ ਨਿਗਾਹ ਕਰਕੇ ਤੇ ਮਨ ਚ ਬੜਾ ਖੁਸ਼ ਹੁੰਦਾ ਵੀ ਇਹਨਾਂ ਦਾ ਲੇਖਾ ਵਾਕਈ ਮੈਂ ਚਾਹੁੰਦਾ ਸੀ ਮੇਰੇ ਕੋਲ ਆਵੇ ਤੇ ਮੇਰੇ ਕੋਲ ਹੀ ਆ ਗਿਆ, ਪਰ ਇਹ ਨਹੀਂ ਸੀ ਜਾਣਦਾ ਸਤਿਗੁਰੂ ਜੀ ਵੀ ਇੱਛਾ ਪੂਰਕ ਨੇ, ਜੇ ਤੂੰ ਇੱਛਾ ਕੀਤੀ ਹੈ ਤੇ ਪੂਰਨ ਕਰਨ ਵਾਲੇ ਵੀ ਸਤਿਗੁਰੂ ਜੀ ਨੇ ਵੀ ਚੱਲ ਤੇਰੀ ਇਹ ਰੀਝ ਆ ਤੇ ਵੀ ਪੂਰੀ ਕਰ ਲੈ, ਪੂਰਨ ਵੀ ਸਤਿਗੁਰੂ ਜੀ ਆਪ ਹੀ ਕਰਨ ਵਾਲੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲੇਖਾ ਕਰਨ ਵਾਸਤੇ ਮੋਦੀ ਖਾਨੇ ਦਾ ਇਹ ਨਵੀਂ ਸਿੱਧ ਇਹ ਮੁਨਸ਼ੀ ਬੜਾ ਖੁਸ਼ ਹੋਇਆ।
ਇਨ ਜੋ ਤਨ ਬੋ ਬਾਦ ਗਵਾਇਆ,
ਸੋਚਦਾ ਮਨ ਚ ਕਿ ਇਹਨਾਂ ਨੇ ਜਿਹੜਾ ਧਨ ਬੜਾ ਵਿਅਰਥ ਗਵਾਇਆ ਮੋਦੀ ਖਾਨੇ ਚ, ਮੈਂ ਵੀ ਜਾ ਕੇ ਰੋਜ਼ ਵੇਖਦਾ ਸੀ ਵੀ ਹਜ਼ਾਰਾਂ ਰੁਪਈਆ ਵੰਡੀ ਜਾਂਦੇ ਸੀ ਰੋਜ਼, ਹਜ਼ਾਰਾਂ ਰੁਪਏ ਦਾ ਸੌਦਾ ਰੋਜ਼ ਵੰਡੀ ਜਾਂਦੇ ਸਨ, ਇਹਨਾਂ ਨੇ ਮੋਦੀ ਖਾਨੇ ਵਿਚ ਬਹੁਤ ਧਨ ਵਿਅਰਥ ਗਵਾਇਆ।
ਉਠਨ ਨਾ ਦਿਓ ਲਿਓ ਇਹ ਥਾਇਆ,
ਸੋਚਦਾ ਵੀ ਮੈਂ ਇਹਨਾਂ ਨੂੰ ਉੱਠਣ ਨੀ ਦੇਣਾ ਉਦੋਂ ਤੱਕ ਜਦੋਂ ਤੱਕ ਪੂਰਾ ਹਿਸਾਬ ਲੈਂਦਾ ਨੀ ਇਹਨਾਂ ਕੋਲੋਂ। ਸੋਚ ਰਿਹਾ ਵੀ ਮੈਂ ਪੂਰਾ ਇੱਕ ਇੱਕ ਟਕੇ ਦਾ ਇੱਕ ਇੱਕ ਪੈਸੇ ਦਾ ਹਿਸਾਬ ਕਰਾਂਗਾ ਤੇ ਜਦੋਂ ਤੱਕ ਇਹ ਦੇਣਗੇ ਨਾ ਪੂਰਾ ਹਿਸਾਬ ਕਿਤਾਬ ਉਦੋਂ ਤੱਕ ਇਹਨਾਂ ਨੂੰ ਆਪਣੇ ਕੋਲ ਉੱਠਣ ਨੀ ਦੇਣ ਲੱਗਾ।
ਹੋਰ ਨਾ ਬੈਸੇ ਮੋਦੀ ਖਾਨੇ,
ਮੈਂ ਇਹ ਕੋਸ਼ਿਸ਼ ਕਰਾਂਗਾ ਵੀ ਇਹਨੂੰ ਮੁੜ ਕੇ ਮੋਦੀ ਖਾਨੇ ਚ ਨਾ ਬਹਿਣ ਦਿਆਂ। ਸੋਚ ਰਿਹਾ ਮੁਨਸ਼ੀ ਵੀ ਇਹੋ ਜਿਹਾ ਹਿਸਾਬ ਕਿਤਾਬ ਕਰਕੇ ਇਹਨਾਂ ਨੂੰ ਘਾਟੇ ਚ ਪਾਵਾਂਗਾ ਕਿ ਇਹ ਮੋਦੀ ਖਾਨੇ ਚ ਮੁੜ ਕੇ ਬਹਿਣ ਜੋਗੇ ਨਾ ਹੋਣ, ਮੈਂ ਇਹਨਾਂ ਨੂੰ ਮੁੜ ਕੇ ਮੋਦੀ ਖਾਨੇ ਚ ਨਾ ਬਹਿਣ ਦੇਵਾਂ।
ਗਈ ਨਾ ਰਿਸ਼ਵਤ ਹਮੇ ਨਾ ਜਾਣੇ,
ਹੁਣ ਇਹ ਮੁਨਸ਼ੀ ਕਿਉਂ ਗੁੱਸੇ ਹੋ ਰਿਹਾ? ਉਹਦਾ ਕਾਰਨ ਇਹ ਹੈ ਵੀ ਮੁਨਸ਼ੀ ਸੋਚ ਰਿਹਾ ਵੀ ਇਹਨਾਂ ਨੇ ਮੈਨੂੰ ਰਿਸ਼ਵਤ ਨਹੀਂ ਦਿੱਤੀ। ਮੋਦੀ ਖਾਨਾ ਚਲਾਉਂਦੇ ਨੇ, ਹਜ਼ਾਰਾਂ ਰੁਪਇਆ ਲੋਕਾਂ ਨੂੰ ਦੇ ਰਹੇ ਨੇ, ਵਿਚੋਂ ਕੁਝ ਮੈਨੂੰ ਵੀ ਦੇਣਾ ਚਾਹੀਦਾ ਨਾ, ਮੇਰੇ ਵੀ ਬੱਚੇ ਨੇ, ਮੈਂ ਵੀ ਵੇਖਾਂ ਵੀ ਲੋਕਾਂ ਨੂੰ, ਸਿਪਾਹੀਆਂ ਨੂੰ ਵੀ ਇਹ ਧਨ ਦਾਨ ਕਰਦੇ ਨੇ, ਸੌਦਾ ਦਿੰਦੇ ਨੇ, ਤੇ ਮੈਨੂੰ ਕਿਉਂ ਨਹੀਂ ਦਿੰਦੇ? ਹੁਣ ਜਾ ਕੇ ਤੂੰ ਝੋਲੀ ਅੱਡ ਲੈ ਉੱਥੇ ਮਹਾਰਾਜ ਜੀ, ਤੇਰੀ ਵੀ ਭਰ ਦੇਣਗੇ। ਪਰ ਇਹ ਕਹਿੰਦਾ ਵੀ ਨਾਲੇ ਤਾਂ ਮੈਂ ਰਾਜਾ ਵੀ ਬਣਿਆ ਰਹਾਂ ਤੇ ਨਾਲੇ ਭਿਖਾਰੀਆਂ ਵਾਂਗੂ ਦਾਨ ਵੀ ਲੈ ਲਵਾਂ, ਦੋਵੇਂ ਕੰਮ ਤਾਂ ਨਹੀਂ ਨਾ ਹੋਣੇ, ਜਾਚਕ ਤਾਂ ਬਣਨਾ ਪੈਣਾ ਜੇ ਲੈਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਲਾ ਇਹਨੂੰ ਰਿਸ਼ਵਤ ਦੇਣੀ ਕਿਉਂ? ਇਹ ਕੋੜ ਦੀ ਜਿਹੜੀ ਬਿਮਾਰੀ ਸਮਾਜ ਨੂੰ ਲੱਗੀ, ਸਤਿਗੁਰੂ ਜੀ ਇਹ ਤਾਂ ਹਟਾਉਣਾ ਚਾਹੁੰਦੇ ਨੇ। ਇਹ ਕਹਿੰਦਾ ਵੀ ਮੈਨੂੰ ਇਹਨਾਂ ਨੇ ਰਿਸ਼ਵਤ ਨਹੀਂ ਨਾ ਦਿੱਤੀ, ਹੁਣ ਮੈਂ ਕਹਾਂਗਾ ਵੀ ਹਾਂ ਲਿਆਓ ਇੰਨੇ ਪੈਸੇ ਮੋਟੀ ਰਕਮ, ਤਾਂ ਤੁਹਾਨੂੰ ਮੋਦੀ ਖਾਨੇ ਚ ਮੋਦੀ ਬਣਾ ਕੇ ਬਿਠਾਵਾਂਗਾ।
ਮਿਲ ਪੈਸੇ ਦੋਨੋਂ ਇੱਕ ਥਾਨਾ,
ਇਸੇ ਤਰ੍ਹਾਂ ਇੱਕ ਪਾਸੇ ਜਾ ਕੇ ਇਹਨੇ ਮੁਨਸ਼ੀ ਨੇ ਹਿਸਾਬ ਕਿਤਾਬ ਕਰਨਾ ਸ਼ੁਰੂ ਕਰ ਲਿਆ, ਦੇ ਨਾਲ ਇੱਕ ਸਹਾਇਕ ਮੋਦੀ, ਇੱਕ ਹੋਰ ਜਿਹੜਾ ਲੇਖਾ ਜੋਖਾ ਕਰਨ ਵਾਲਾ, ਉਹ ਵੀ ਬੈਠ ਗਿਆ।
ਲੇਖਾ ਹੋਵਨ ਲਗੋ ਮਹਾਨਾ,
ਮਹਾਰਾਜ ਜੀ ਨੇ ਸਾਰੀਆਂ ਵਹੀਆਂ ਖਾਤੇ ਜਿੰਨੇ ਸਨ ਉਹ ਲਿਆ ਕੇ ਭਾਈ ਬਾਲਾ ਜੀ ਹੁਣਾਂ ਨੇ ਅੱਗੇ ਰੱਖ ਦਿੱਤੇ, ਹਿਸਾਬ ਕਿਤਾਬ ਹੋਣ ਲੱਗਾ।
ਪ੍ਰਥਮ ਲਿਖਾਇਓ ਆਮਦ ਦਰਬਾਰ,
ਪਹਿਲਾਂ ਤਾਂ ਆਮਦਨ ਲਿਖਾਈ ਵੀ ਆਮਦਨ ਕਿੰਨੀ ਹੋਈ ਹੈ, ਇੱਕ ਇੱਕ ਦਿਨ ਦਾ ਹਿਸਾਬ ਕਿਤਾਬ, ਜਿੰਨੇ ਦਿਨਾਂ ਦਾ ਪਿੱਛੇ ਹੋਇਆ ਨਹੀਂ ਸੀ ਉਥੋਂ ਸ਼ੁਰੂਆਤ ਕੀਤੀ ਹੈ, ਪਹਿਲੋਂ ਤਾਂ ਆਮਦਨ ਦਾ ਹਿਸਾਬ ਕਿਤਾਬ ਲਿਖਾਇਆ।
ਲਿਓ ਨਿਰਪਤ ਢਿੱਗ ਤੇ ਜੋ ਸਰਬਾ,
ਲਿਖਾਇਆ ਵੀ ਜਿਹੜਾ ਰਾਜੇ ਕੋਲੋਂ ਨਵਾਬ ਦੌਲਤ ਖਾਂ ਕੋਲੋਂ ਲੈਂਦੇ ਰਹੇ ਨੇ, ਉਹ ਲੈ ਕੇ ਫਿਰ ਅੱਗੇ ਸੌਦਾ ਪਾਉਂਦੇ ਸਨ, ਫਿਰ ਅੱਗੇ ਉਹ ਵੰਡਦੇ ਸਨ, ਵੇਚਦੇ ਸਨ, ਫਿਰ ਨਵਾਬ ਦੌਲਤ ਖਾਂ ਕੋਲੋਂ ਕਿੰਨਾ ਲਿਆ ਉਹ ਲਿਖਣਾ ਕੀਤਾ।
ਲਿਖਣ ਲੱਗੇ ਪੁਨ ਖਰਚ ਮਹਾਨਾ,
ਖਰਚਾ ਲਿਖਣ ਲੱਗੇ, ਆਮਦਨ ਵੇਖੀ, ਫਿਰ ਕਿੰਨਾ ਕੁ ਨਵਾਬ ਦੇ ਖਜ਼ਾਨੇ ਚੋਂ ਲੈ ਕੇ ਗਏ ਨੇ ਉਹ ਲਿਖਿਆ, ਫਿਰ ਖਰਚਾ ਲਿਖਿਆ ਵੀ ਕਿੰਨਾ ਕੁ ਖਰਚਿਆ ਹੈ, ਖਰਚਿਆ ਕਿੰਨਾ ਕੁ, ਉਹ ਵੀ ਬਹੁਤ ਵੱਡਾ ਲੇਖਾ ਹੋਇਆ।
ਜੈ ਕੋ ਅੰਤ ਕਠਨ ਵਿਦ ਜਾਣਾ,
ਕਹਿੰਦੇ ਵੀ ਇੰਨਾ ਔਖਾ ਸੀ ਕਿਉਂਕਿ ਆਮਦਨ ਓਨੀ ਨਹੀਂ ਸੀ, ਖਰਚਾ ਜਿੰਨਾ ਜ਼ਿਆਦਾ ਸੀ। ਖਰਚਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੋ ਹੱਥਾਂ ਨਾਲ ਵੰਡੀ ਜਾਂਦੇ ਸੀ, ਸਵੇਰੇ ਅੰਮ੍ਰਿਤ ਵੇਲੇ ਤੋਂ ਦੁਕਾਨ ਖੋਲ ਲੈਣੀ, ਰਾਤ 9-10 ਵਜੇ ਤੱਕ, ਰਾਤ ਦੇ ਪਹਿਲੇ ਪਹਿਰ ਤੱਕ ਦਾਨ ਕਰੀ ਜਾਣਾ, ਕੋਈ ਮਾਇਆ ਦੇ ਜਾ ਠੀਕ, ਨਾ ਦੇਵੇ ਤਾਂ ਵੀ ਝੋਲੀ ਭਰ ਕੇ ਮੋੜਨਾ, ਕਿਸੇ ਨੂੰ ਆਪਣੇ ਦਰੋਂ ਘਰੋਂ ਖਾਲੀ ਨਹੀਂ ਸੀ ਜਾਣ ਦਿੰਦੇ। ਕਹਿੰਦੇ ਹੁਣ ਉਹ ਹਿਸਾਬ ਕਿਤਾਬ ਇਹ ਲੇਖਾ ਜੋਖਾ ਕਰਦਾ ਵੀ ਕਿੰਨਾ ਕੁ ਗਿਆ, ਕਿੰਨਾ ਕੁ ਦੁਕਾਨ ਵਿਚ ਸੌਦਾ ਆਇਆ, ਕਿੰਨਾ ਕੁ ਗਿਆ ਵੰਡਿਆ, ਓਨਾ ਆਇਆ ਨੀ ਹੁੰਦਾ ਜਿੰਨਾ ਵੰਡਿਆ ਗਿਆ ਹੁੰਦਾ ਅੱਗੇ। ਇਸ ਪ੍ਰਕਾਰ ਕਹਿੰਦੇ ਜਿਹੜਾ ਖਰਚ ਵਾਲਾ ਹਿਸਾਬ ਕਿਤਾਬ ਸੀ ਉਹ ਬਹੁਤ ਲੰਬਾ ਹੋ ਗਿਆ।
ਮਹਾ ਕੁਟਿਲ ਬੋ ਪਾਏ ਅਰਾਵਨ,
ਖਾਲਸਾ ਜੀ ਹੁਣ ਇਹ ਬੜਾ ਕੁਟਿਲ ਸੁਭਾਅ ਵਾਲਾ, ਜਾਣ ਜਾਣ ਕੇ ਅੜੂਣੀਆਂ ਪਾਉਂਦਾ, ਜਾਣ ਜਾਣ ਕੇ ਢੁੱਚਾ ਡਾਉਂਦਾ ਵੀ ਆਹ ਕੰਮ ਇਸ ਤਰ੍ਹਾਂ ਇੱਥੇ ਇੰਨਾ ਕਿਉਂ ਨਹੀਂ ਹੋਇਆ, ਇੱਥੇ ਖਰਚਾ ਇੰਨਾ ਕਿਵੇਂ ਹੋ ਗਿਆ, ਇੱਥੇ ਇੰਨੀ ਆਮਦਨ ਸੀ ਇੱਥੇ ਇੰਨਾ ਖਰਚ ਕਿੱਦਾਂ ਹੋਇਆ। ਕਹਿੰਦੇ ਇਸ ਪ੍ਰਕਾਰ ਜਾਣ ਬੁੱਝ ਕੇ ਅੜੀਆਂ ਪਾਉਂਦਾ,
ਕਰੂਰ ਬਚਨ ਕਹਿਤ ਡਰਾਵਨ,
ਬੜੇ ਬੜੇ ਕਠੋਰ ਬਚਨ ਮਹਾਰਾਜ ਜੀ ਨੂੰ ਡਰਾਉਣ ਵਾਸਤੇ। ਮੈਂ ਕਰਦਾ ਪਿਆ ਲੇਖਾ, ਆ ਹਿਸਾਬ ਕਿਤਾਬ ਹੋ ਰਿਹਾ, ਮੈਨੂੰ ਪਤਾ ਵੀ ਤੁਹਾਨੂੰ ਪੂਰਾ ਘਾਟਾ ਪੈਣਾ, ਤੇ ਵੇਖੀ ਮੈਂ ਤੈਨੂੰ ਹੁਣ ਮੋਦੀ ਖਾਨੇ ਚ ਨਹੀਂ ਬਹਿਣ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਡਰਾਉਣ ਵਾਸਤੇ ਨਾ ਇਹੋ ਜਿਹੇ ਕਬੂਲ ਬੋਲਦਾ, ਉਹਨਾਂ ਨੂੰ ਡਰਾ ਰਿਹਾ ਜਿਨ੍ਹਾਂ ਦੇ ਡਰ ਚ ਤਿੰਨੇ ਲੋਕ ਵਰਤਦੇ ਨੇ, ਤਰਲੋਕੀ ਜਿਨ੍ਹਾਂ ਦੇ ਭੈ ਵਿਚ ਵਰਤਦੀ ਹੈ, ਜਿਨ੍ਹਾਂ ਵਾਸਤੇ ਕਿਹਾ ਜਾਂਦਾ ਨਿਰਭਉ ਡਰ ਤੋਂ ਰਹਿਤ ਨਿਰ
ਨਿਰ ਕਹਿੰਦੇ ਰਹਿਤ ਭਉ ਤੋਂ ਰਹਿਤ, ਉਹਨਾਂ ਨੂੰ ਡਰਾਉਣ ਵਾਸਤੇ ਕਰੂਰ ਵਚਨ ਬੋਲਦਾ ਵੀ ਡਰ ਕੇ ਆਖਣਗੇ ਦੱਸੋ ਮਹਾਰਾਜ ਜੀ ਦੱਸੋ ਕੀ ਚਾਹੀਦਾ, ਹੁਕਮ ਕਰੋ ਵਿੱਚੋਂ ਤੁਹਾਨੂੰ ਕੁਝ ਦੇ ਦਿੰਦੇ ਹਾਂ ਦਾਨ ਦਕਸ਼ਿਣਾ। ਉਹ ਤਾਂ ਇਸ ਕਰਕੇ ਕਹਿੰਦਾ ਸੀ ਡਰਾਉਂਦਾ ਸੀ, ਪਰ ਮੇਰੇ ਸਾਹਿਬ ਨਿਰਭੈ ਅਵਸਥਾ ਵਿੱਚ ਜਿਹੜੇ ਸੱਚ ਦੇ ਰੰਗ ਚ ਰੰਗੇ ਹੋਏ ਨੇ, ਸੋ ਡਰਾ ਜੇ ਪਾਪ ਕਮਾਵਦਾ ਧਰਮੀ ਵਿਗਸੇਤ, ਪਾਪ ਕਰਮਾਂ ਵਿੱਚ ਪ੍ਰਵਿਰਤ ਹੋਇਆ ਤਾਂ ਡਰੇ, ਪਰ ਜਿਹੜਾ ਧਰਮ ਦੇ ਵਿੱਚ ਪਰਪੱਕ ਹੈ ਉਹ ਤਾਂ ਵਿਗਾਸ ਦੇ ਖੇੜੇ ਚ ਹੀ ਰਹਿੰਦਾ, ਉਹਨੂੰ ਭੈ ਨਹੀਂ ਹੈ। ਉਹ ਕਹਿੰਦਾ ਮੈਂ ਸੱਚ ਦੇ ਉੱਤੇ ਖੜਾ, ਸੱਚਾਈ ਤੇ ਖੜਾ। ਮਹਾਰਾਜ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਡਰਾਉਣੇ ਜੇ ਬੋਲ ਬੋਲ ਕੇ ਡਰਾਉਂਦਾ ਹੈ।
ਗਰਭ ਕਰੇ ਜੋ ਰਿੰਗਣ ਜੋਤੀ,
ਕਹਿੰਦੇ ਇਸ ਤਰ੍ਹਾਂ ਹੰਕਾਰ ਕਰਦਾ ਜਿਵੇਂ ਇੱਕ ਟਟਹਿਣਾ ਨੀ ਹੁੰਦਾ ਨਿਕਾ ਜਾ ਜੁਗ ਨੂੰ, ਤੇ ਪ੍ਰਕਾਸ਼ ਉਹਦੇ ਵਿੱਚ ਰਾਤ ਦੇ ਹਨੇਰੇ ਵਿੱਚ ਥੋੜੀ ਥੋੜੀ ਜੀ ਲੋ ਨਿਕਲਦੀ ਹੈ, ਤੇ ਉਹਦੇ ਹੰਕਾਰ ਦੇ ਵਿੱਚ ਆ ਕੇ
ਰਵੇ ਦਬਾਵੇ ਨਿਜੇ ਉਦੋਤੀ,
ਤੇ ਕਚੀਚੀਆਂ ਵੱਟ ਵੱਟ ਕੇ ਪਵੇ ਸੂਰਜ ਨੂੰ ਵੀ ਠਹਿਰ ਜਾ ਮੈਂ ਤੇਰੀ ਲੋ ਮੱਧਮ ਪਾ ਕੇ ਰੱਖ ਦਿਆਂਗਾ। ਹੁਣ ਜੁਗਨੂੰ ਦੀ ਕਿੰਨੀ ਕੁ ਰੋਸ਼ਨੀ, ਤੇ ਡਰਾਵੇ ਸੂਰਜ ਨੂੰ, ਕਿਤੇ ਸੂਰਜ ਭੈ ਪੀਤ ਹੁੰਦਾ ਉਹ ਤਾਂ ਜੁਗਨੂੰ ਓਦਾਂ ਹੀ ਨਹੀਂ ਨਜ਼ਰ ਆਉਂਦੀ, ਉਹਦੀ ਲੋ ਤਾਂ ਓਦਾਂ ਹੀ ਨਹੀਂ ਦਿਸਦੀ। ਉਹੀ ਹਾਲਤ ਇਸ ਮੁਨਸ਼ੀ ਦੀ ਹੈ, ਲੇਖਾ ਜੋਖਾ ਕਰਨ ਵਾਲੇ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੈ ਪੀਤ ਕਰਨ ਵਾਸਤੇ ਇਸ ਤਰ੍ਹਾਂ ਦੇ ਕੁਕਰਮ ਕਰ ਰਿਹਾ।
ਮਹਾਮੰਦ ਮਤ ਜਾਣੈ ਨਾਹੀਂ, ਇਹ ਕਰਤਾਰ ਰੂਪ ਭਵ ਮਾਹੀ।
ਮਹਾ ਮਾੜੀ ਮਤ ਵਾਲਾ ਇਹ ਮੁਨਸ਼ੀ ਇਹ ਨਹੀਂ ਜਾਣਦਾ ਕਿ ਤਿੰਨਾਂ ਲੋਕਾਂ ਦੇ ਪਤੀ ਕਰਤਾਰ ਹੀ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰ ਕੇ ਆਏ ਨੇ, ਇਹ ਨਹੀਂ ਸੀ ਜਾਣਦਾ। ਮਹਾਰਾਜ ਜੀ ਦੀ ਮਹਿਮਾ ਨੂੰ, ਸਤਿਗੁਰਾਂ ਦੇ ਭੇਦ ਨੂੰ ਨਹੀਂ ਸੀ ਜਾਣਦਾ।
ਪੰਜ ਦਿਵਸ ਕੋ ਲੇਖਾ ਪਾਰਾ,
ਖਾਲਸਾ ਜੀ ਓਦਾਂ ਤਾਂ ਭਾਵੇਂ ਦੋ ਦਿਨਾਂ ਵਿੱਚ ਹਿਸਾਬ ਕਿਤਾਬ ਨਿਬੜ ਜਾਂਦਾ, ਪੰਜ ਦਿਨ ਬੁਲਾਉਂਦਾ ਰਿਹਾ ਰੋਜ਼ ਹੀ, ਪੰਜ ਦਿਨ ਲਗਾਤਾਰ ਲੇਖਾ ਜੋਖਾ ਕਰਦਾ ਰਿਹਾ ਵੀ ਕਈ ਵਾਰੀ ਗਿਣਿਆ, ਬਾਰ ਬਾਰ ਗਿਣਦਾ ਵੀ ਮੈਂ ਇਹਨਾਂ ਨੂੰ ਘਾਟੇ ਚ ਪਾਵਾਂ, ਪਰ ਸਤਿਗੁਰੂ ਜੀ ਤਾਂ ਵਾਧੇ ਚ ਹੀ ਆਉਂਦੇ। ਜਦੋਂ ਵੀ ਗਿਣਤੀ ਕਰਦਾ ਆਪਣੇ ਵੱਲੋਂ ਵਿੱਚ ਬਥੇਰੇ ਝੂਠ ਵੀ ਅੜੋਚੇ ਵੀ ਡਾਉਂਦਾ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਿਰ ਵੀ ਇਹਦੇ ਵੱਲ ਵਾਧਾ ਹੀ ਨਿਕਲਦਾ ਅੰਤਰਯਾਮੀ ਸਾਹਿਬ ਦਾ, ਕਰੁਣਾਨਿਧ ਪਾਤਸ਼ਾਹ ਦਾ। ਕਹਿੰਦੇ ਪੰਜ ਦਿਨ ਦਾ ਲੇਖਾ ਜੋਖਾ ਬੜਾ ਭਾਰਾ ਲੇਖਾ ਇਹਨੇ ਕੀਤਾ।
ਕਰਤ ਬਾਦ ਬੋ ਲਿਖਿਓ ਗਵਾਰਾ,
ਕਹਿੰਦੇ ਵਾਦ ਵਿਵਾਦ ਕਰਦਿਆਂ ਝਗੜਦਿਆਂ ਕਹਿੰਦੇ ਬੜਾ ਲੰਮਾ ਹਿਸਾਬ ਕਿਤਾਬ ਇਹਨੇ ਲਿਖਿਆ।
ਗਿਨੇ ਤੀਨ ਸੈ ਬਹੁਰ ਇਕੀਸਾ,
ਕਹਿੰਦੇ ਰੋਜ਼ ਹਿਸਾਬ ਕਿਤਾਬ ਕਰਦਾ, ਪੰਜ ਦਿਨ ਬੀਤ ਗਏ, ਆਖਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਗਿਣਤੀ ਮਿਣਤੀ ਹੋਈ,
ਲੇਨੇ ਸ਼ੇਖੂ ਸ਼੍ਰੀ ਜਗਦੀਸ਼ਾ,
321 ਰੁਪਈਏ ਮਹਾਰਾਜ ਜੀ ਦੇ ਵੱਧ ਗਏ ਫੇਰੇ ਦੇ ਵੱਲ। ਖਾਲਸਾ ਜੀ ਬਾਰ ਬਾਰ ਸੋਚਦਾ ਵੀ ਮੈਂ ਘਟਾਵਾਂ, ਪਰ ਜਦੋਂ ਬਾਰ ਬਾਰ ਫੇਰ ਗਿਣਤੀ ਮਿਣਤੀ ਬਾਅਦ ਵਿਚ ਕਰਕੇ ਪਿੱਛੇ ਹਿਸਾਬ ਕਿਤਾਬ ਲਾਉਂਦਾ ਤੇ 321 ਰੁਪਏ ਫੇਰ ਮਹਾਰਾਜ ਜੀ ਦੇ ਵੱਧ ਜਾਂਦੇ ਆ। ਜਗਤ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹੋ ਜਿਹੀ ਕਲਾ ਇੱਥੇ ਵਰਤੀ ਹੈ।
ਪੂਰ ਬਿਸੂਰਤ ਮੂਰਖ ਮਾਨੀ,
ਇਹ ਮਾਨੀ ਮੂਰਖ ਮਨ ਚ ਝੂਰਦਾ ਆ ਬਾਰ ਬਾਰ ਵੀ ਮੈਂ ਤਾਂ ਹਿਸਾਬ ਕਿਤਾਬ ਬੜੇ ਢੰਗ ਨਾਲ ਕਰ ਰਿਹਾ, ਮੈਂ ਇਹਨਾਂ ਨੂੰ ਘਾਟੇ ਚ ਪਾਉਣਾ ਚਾਹੁੰਦਾ, ਫੇਰ ਇਹਨਾਂ ਦੇ ਵੱਧ ਜਾਂਦੇ ਨੇ 321 ਰੁਪਈਏ, ਸਮਝ ਨਹੀਂ ਆ ਰਹੀ।
ਬੂਡ ਗਯੋ ਤਤ ਛਿਨ ਬਿਨ ਪਾਨੀ,
ਕਹਿੰਦੇ ਜਦੋਂ ਬਾਰ ਬਾਰ ਵਧੀ ਜਾ ਰਹੇ ਨੇ ਕੋਈ ਹਿਸਾਬ ਕਿਤਾਬ ਕਰਦੇ ਹੋ, ਕਹਿੰਦੇ ਵੇਖਿਆ ਦਾ ਸਿਰ ਪੈਰ ਲੱਗਦਾ ਹੀ ਨਹੀਂ ਪਿਆ। ਆਖਿਰਕਾਰ ਕਹਿੰਦੇ ਜਦੋਂ 321 ਰੁਪਈਏ ਪੰਜਵੇਂ ਦਿਨ ਵੀ ਮਹਾਰਾਜ ਜੀ ਦੇ ਵੱਧ ਆਏ ਤੇ ਬਿਨਾਂ ਪਾਣੀ ਤੋਂ ਜਿਵੇਂ ਕੋਈ ਡੁੱਬ ਕੇ ਮਰ ਜਾਂਦਾ, ਏਦਾਂ ਮਰਨ ਵਾਲੀ ਹਾਲਤ ਹੋ ਗਈ ਇਸ ਮੁਨਸ਼ੀ ਦੀ।
ਮਮ ਅਭਿਲਾਖਾ ਰਾਖਨ ਊਰਾ,
ਮੇਰੇ ਮਨ ਦੀ ਜਿਹੜੀ ਅਭਿਲਾਖਾ ਆ ਵੀ ਮੈਂ ਗੁਰੂ ਜੀ ਨੂੰ ਘਾਟੇ ਚ ਰੱਖਾਂਗਾ, ਉਹ ਤਾਂ ਫਿਰ ਰਹਿ ਗਈ, ਉਹ ਤਾਂ ਮੇਰੇ ਮਨ ਦੀ ਇੱਛਾ ਫਿਰ ਪੂਰੀ ਨਹੀਂ ਹੋਈ।
ਖੇਖ ਨਿਕਾਸੇ ਭਇਓ ਨਾ ਪੂਰਾ,
ਇਹਨਾਂ ਦਾ ਵਾਧਾ ਨਿਕਲ ਜਾਂਦਾ ਬਾਰ ਬਾਰ, ਮੈਂ ਫਿਰ ਝੂਠਾ ਪੈ ਗਿਆ ਨਵਾਬ ਦੇ ਸਾਹਮਣੇ, ਚੁਗਲੀਆਂ ਵੀ ਮੈਂ ਹੀ ਕਰਦਾ ਸੀ, ਤੇ ਮੈਂ ਹੀ ਹੁਣ ਝੂਠਾ ਪੈ ਗਿਆ, ਨਵਾਬ ਦੇ ਸਾਹਮਣੇ ਕੀ ਮੂੰਹ ਲੈ ਕੇ ਜਾਵਾਂਗਾ।
ਬਾਰ ਬਾਰ ਨਿਰਪ ਤੇ ਧਨ ਲੀਨਾ,
ਇਹਨਾਂ ਨੇ ਬਾਰ ਬਾਰ ਮਾਇਆ ਲਈ ਹੈ ਨਵਾਬ ਦੇ ਕੋਲੋਂ ਤੇ ਜਾ ਕੇ ਖਰਚੀ ਹੈ।
ਨਿਸ ਦਿਨ ਅਦਕ ਲੁਟਾਵਨ ਕੀਨਾ,
ਰਾਤ ਦਿਨ ਮੇਰੀਆਂ ਅੱਖਾਂ ਦੇ ਸਾਹਮਣੇ ਇਹਨਾਂ ਨੇ ਲੁਟਾਇਆ ਹੀ ਹੈ ਮੋਦੀ ਖਾਨਾ ਤੇਰਾ ਤੇਰਾ ਕਹਿ ਕੇ।
ਲੇਨ ਹਾਰ ਤਨ ਰਹੋ ਬਹੋਰੀ,
ਪਰਾ ਵੇਖੋ ਹਿਸਾਬ ਕਿਤਾਬ ਕੀਤਾ ਤੇ ਫਿਰ ਲੈਣ ਵਾਲੇ ਖਲੋਤੇ ਨੇ ਆ ਕੇ ਲੈਣਦਾਰ ਬਣ ਕੇ ਖਲੋਤੇ ਨੇ, ਦੇਣਦਾਰ ਹੋਣ ਦੀ ਬਜਾਏ ਲੈਣਦਾਰ ਬਣ ਕੇ ਖਲੋਤੇ ਨੇ ਵੀ ਅਸੀਂ ਲੈਣਾ ਵਾਧਾ ਹੈ ਸਾਡਾ, ਬੜਾ ਹੈਰਾਨ ਹੋ ਰਿਹਾ ਹੈ।
ਅਚਰਜ ਲਖ ਨਾ ਸਕਤ ਮਤ ਮੋਰੀ,
ਬੜੀ ਹੈਰਾਨੀ ਦੀ ਗੱਲ ਹੈ, ਮੈਨੂੰ ਸਮਝ ਨਹੀਂ ਪੀ ਆਉਂਦੀ ਵੀ ਹੋਇਆ ਕੀ ਹੈ।
ਗਮਨਿਓ ਸਦਨ ਬਦਨ ਬਹੁ ਲਾਜਾ,
ਬੜੀ ਲਾਜ ਨਾਲ ਸ਼ਰਮ ਨਾਲ ਭਰਿਆ ਹੋਇਆ ਪਿਛਾਂ ਨੂੰ ਹਟ ਗਿਆ, ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੱਖ ਨਾਲ ਅੱਖ ਨਹੀਂ ਮਿਲਾ ਸਕਦਾ।
ਦਿਓ ਨਾ ਉੱਤਰ ਕੇ ਢਿੱਡ ਰਾਜਾ,
ਨਵਾਬ ਕੋਲ ਵੀ ਨਹੀਂ ਗਿਆ ਜਾ ਕੇ ਵੀ ਮੈਂ ਜਾ ਕੇ ਨਵਾਬ ਨੂੰ ਜਵਾਬਦਾਹੀ ਦੇਵਾਂ ਵੀ ਕੀ ਹੋਇਆ।
ਆਪਣ ਆਪਣੀ ਪੰਕਜ ਲੋਚਨ,
ਕਮਲ ਨੈਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਮੋਦੀ ਖਾਨੇ ਚ ਆ ਗਏ।
ਆਨ ਬਿਰਾਜੇ ਬੰਦ ਵਿਮੋਚਨ,
ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਬੰਧਨ ਟੁੱਟ ਜਾਂਦੇ ਨੇ, ਜੋ ਬੰਧਨਾਂ ਤੋਂ ਛੁਡਾਉਣ ਵਾਲੇ ਮੁਕਤ ਕਰਨ ਵਾਲੇ ਹਨ।
ਸਰਤਾ ਚਿੰਤ ਚੀਤ ਜੈ ਰਾਮਾ,
ਭਾਈਆ ਜੈ ਰਾਮ ਜੀ ਜਿਨ੍ਹਾਂ ਦੇ ਮਨ ਚ ਚਿੰਤਾ ਸੀ, ਚਿੰਤਾ ਦੀ ਨਦੀ ਵਿਚ ਜਿਨ੍ਹਾਂ ਦਾ ਮਨ ਵਹਿੰਦਾ ਜਾ ਰਿਹਾ ਸੀ।
ਬਹਿਓ ਜਾਤ ਤੋ ਆਠੋ ਜਾਮਾ,
ਅੱਠੇ ਪੈਰ ਜਿਨ੍ਹਾਂ ਦਾ ਮਨ ਚਿੰਤਾ ਦੀ ਨਦੀ ਦੇ ਪ੍ਰਵਾਹ ਵਿਚ ਵਹਿੰਦਾ ਹੀ ਤੁਰਿਆ ਜਾ ਰਿਹਾ ਸੀ।
ਸੁਨੀ ਗਿਰਾ ਉਰ ਹਰਖੇ ਕਰਨੀ,
ਜਦੋਂ ਸੁਣਿਆ ਵੀ ਮਹਾਰਾਜ ਜੀ ਦਾ 321 ਰੁਪਏ ਵਾਧਾ ਨਿਕਲਿਆ।
ਬਹਿਓ ਧੀਰ ਪਾਈ ਜਨ ਤਰਨੀ,
ਏਦਾਂ ਮਨ ਨੂੰ ਧੀਰਜ ਮਿਲਿਆ ਵੀ ਜਿਵੇਂ ਚਿੰਤਾ ਵਿਚ ਵਹਿੰਦੇ ਨੂੰ ਕਿਨਾਰਾ ਮਿਲ ਗਿਆ ਹੋਵੇ, ਕੰਡਾ ਮਿਲ ਗਿਆ ਹੋਵੇ। ਇਸ ਤਰ੍ਹਾਂ ਭਾਈਆ ਜੈ ਰਾਮ ਜੀ ਖੁਸ਼ ਹੋਏ।
ਤੂਰਨ ਗਮਨੇ ਓ ਨਿਕਟ ਨਿਰਪਾਲਾ,
ਬੜੀ ਛੇਤੀ ਨਾਲ ਭਾਈਆ ਜੈ ਰਾਮ ਜੀ ਰਾਜੇ ਨਵਾਬ ਦੌਲਤ ਖਾਂ ਕੋਲ ਗਏ।
ਬੋਲੇ ਓ ਬਾਨੀ ਬਿਸਦ ਬਿਸਾਲਾ,
ਜਾ ਕੇ ਭਾਈਆ ਜੈ ਰਾਮ ਜੀ ਬੋਲੇ, ਕਹਿਣ ਲੱਗੇ ਨਵਾਬ ਸਾਹਿਬ ਜੀ ਸੁਣੋ,
ਪੰਜ ਦਿਵਸ ਲੋ ਲੇਖਾ ਕੀਨੋ,
ਤੁਹਾਡੇ ਮੁਨਸ਼ੀਆਂ ਨੇ ਹਿਸਾਬ ਕਿਤਾਬ ਕਰਨ ਵਾਲਿਆਂ ਨੇ 5 ਦਿਨ ਲਗਾਤਾਰ ਹਿਸਾਬ ਕਿਤਾਬ ਕੀਤਾ ਮੋਦੀ ਖਾਨੇ ਦਾ, 5 ਦਿਨਾਂ ਤੱਕ ਲੇਖਾ ਜੋਖਾ ਹੋਇਆ।
ਸਗਰੋ ਅਬ ਪੂਰਨ ਪਾਚੀਨੋ,
5 ਦਿਨਾਂ ਬਾਅਦ ਅੱਜ ਪੂਰਾ ਹਿਸਾਬ ਕਿਤਾਬ ਨਿਬੜ ਗਿਆ ਹੈ।
ਸੁਨ ਬੂਜਤ ਨ੍ਰਿਪ ਸੰਸੈ ਜਾਸੂ,
ਨਵਾਬ ਦੌਲਤ ਖਾਂ ਦੇ ਮਨ ਚ ਵੀ ਸੰਸਾ ਸੀ, ਉਹ ਆਪਣੇ ਸੰਸੇ ਦੀ ਨਿਵਿਰਤੀ ਵਾਸਤੇ ਬੋਲਿਆ, ਕਹਿਣ ਲੱਗਾ,
ਕਿਸ ਕੀ ਸ਼ੇਸ਼ ਰਹੀ ਕਿਸ ਪਾਸੂ,
ਦੱਸੋ ਵੀ ਫਿਰ ਕਿਹਦਾ ਵਾਧਾ ਕਿਸ ਵੱਲ ਰਿਹਾ, ਮੇਰਾ ਵਾਧਾ ਨਾਨਕ ਜੀ ਵੱਲ ਰਿਹਾ ਜਾਂ ਨਾਨਕ ਜੀ ਦਾ ਵਾਧਾ ਮੇਰੇ ਵੱਲ ਰਿਹਾ। ਉਹ ਅੱਗੇ ਸੁਣਨਾ ਚਾਹੁੰਦਾ ਸੀ, ਜਾਣਨਾ ਚਾਹੁੰਦਾ ਸੀ।
ਕਹੈ ਜੈ ਰਾਮ ਸੁਤ ਮੋਹੇ ਨਸਾਰੀ,
ਭਾਈਆ ਜੈ ਰਾਮ ਜੀ ਬੋਲੇ ਵੀ ਮੈਨੂੰ ਤਾਂ ਸਾਰੀ ਖਬਰ ਦਾ ਨੀ ਜੇ ਪਤਾ ਵੀ ਕਿਸ ਦਾ ਵਾਧਾ ਪੂਰਾ ਹੋਇਆ, ਇੰਨਾ ਮੈਨੂੰ ਜ਼ਰੂਰ ਪਤਾ ਵੀ ਲੇਖਾ ਅੱਜ ਪੂਰਾ ਹੋ ਗਿਆ 5 ਦਿਨਾਂ ਬਾਅਦ, ਇੰਨਾ ਮੈਂ ਜਾਣਦਾ, ਪਰ ਵਧਿਆ ਕਿਸ ਵੱਲ ਹੈ ਇਹ ਹਾਲੇ ਮੈਂ ਨੀ ਜਾਣਦਾ।
ਨਵੀਂ ਸਿੰਧ ਨਿਜਲੇ ਓ ਹਕਾਰੀ,
ਕਿਉਂ ਨਵਾਬ ਦੌਲਤ ਖਾਂ ਜੀ ਆਪਾਂ ਕਿਉਂ ਨਾ ਨਵਾਬ ਜੀ ਤੁਹਾਡੇ ਮੁਨਸ਼ੀ ਸਾਹਿਬ ਨੂੰ ਹੀ ਸੱਦ ਲਈਏ। ਭਾਈਆ ਜੈ ਰਾਮ ਜੀ ਜਾਣਦੇ ਜ਼ਰੂਰ ਸੀ ਵੀ 321 ਰੁਪਏ ਵਧੇ ਨੇ, ਪਰ ਉਹ ਮੁਨਸ਼ੀ ਜਿਹੜਾ ਜਾਣ ਬੁੱਝ ਕੇ ਹੁਣ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ, ਭਾਈਆ ਜੀ ਚਾਹੁੰਦੇ ਸੀ ਵੀ ਆ ਕੇ ਜਵਾਬਦੇਹੀ ਕਰੇ ਇੱਥੇ। ਹੁਣ ਫਿਰ ਉਹਨੂੰ ਪਤਾ ਲੱਗੇ ਵੀ ਬੇ ਨਿਆਈ ਦੇ ਨਾਲ ਕਿਸੇ ਦਾ ਝੂਠੀ ਨਿੰਦਾ ਚੁਗਲੀ ਕਰਕੇ ਕਿਸ ਪ੍ਰਕਾਰ ਦਾ ਲੇਖਾ ਜੋਖਾ ਦੇਣਾ ਪੈਂਦਾ। ਉਸ ਵੇਲੇ ਭਾਈਆ ਜੀ ਕਹਿੰਦੇ ਜੀ ਉਹਨਾਂ ਨੂੰ ਕਿਉਂ ਨੀ ਸੱਦ ਕੇ ਪੁੱਛ ਲੈਂਦੇ ਆਪਣੇ ਮੁਨਸ਼ੀ ਨੂੰ, ਉਹ ਆ ਕੇ ਤੁਹਾਨੂੰ ਕੱਲਾ ਕੱਲਾ ਹਿਸਾਬ ਦੱਸ ਦੇਣਗੇ।
ਮਤ ਸਰ ਅਗਨ ਸੰਗ ਜੇ ਛਾਤੀ,
ਜਿਹਦੀ ਹੰਕਾਰ ਤੇ ਈਰਖਾ ਦੇ ਵਿਚ ਛਾਤੀ ਸੜ ਰਹੀ ਹੈ।
ਜਰਤ ਰਹਿਤ ਜੀਵ ਹੋਤ ਅਰਾਤੀ,
ਉਹ ਤਾਂ ਏਦਾਂ ਸੜਦਾ ਰਹਿੰਦਾ ਤੁਹਾਡਾ ਮੁਨਸ਼ੀ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਵੀ ਜਿਵੇਂ ਪਤਾ ਨੀ ਕਿੰਨੇ ਜਨਮਾਂ ਦਾ ਦੁਸ਼ਮਣ ਹੋਵੇ, ਪਤਾ ਨੀ ਸਤਿਗੁਰੂ ਜੀ ਨੇ ਉਹਦਾ ਕੀ ਵਿਗਾੜਿਆ। ਮਹਾਰਾਜ ਜੀ ਤਾਂ ਦਾਨ ਹੀ ਕਰਦੇ ਨੇ, ਜਦੋਂ ਕਦੇ ਕਿਸੇ ਨਾਲ ਉਹਨਾਂ ਨੇ ਵੈਰ ਦਾ ਭਾਵ ਨਹੀਂ ਰੱਖਿਆ,
ਇਹ ਉਹਨਾਂ ਨਾਲ ਕਿਉਂ ਵੈਰ ਰੱਖਦਾ?
ਤਬ ਨਵਾਬ ਨਿਜ ਦਾਸ ਪਠਾਇਆ।
ਨਵਾਬ ਨੇ ਆਖਿਆ ਜੀ ਵੀ ਗੱਲ ਚੰਗੀ ਕਹੀ, ਉਸੇ ਵੇਲੇ ਸੇਵਾਦਾਰ ਭੇਜਿਆ,
ਤੂਰ ਨੇ ਆਪਣੇ ਨਿਕਟ ਬੁਲਾਇਆ।
ਜਿਹੜਾ ਹਿਸਾਬ ਕਿਤਾਬ ਕਰਨ ਵਾਲਾ ਸੀ ਕੋਲ ਸੱਦ ਲਿਆ ਆਪਣੇ ਕੋਲ।
ਕਿਵ ਗਿਣਤੀ ਮੈਂ ਕੀਨ ਨਬੇਰੀ।
ਹਾਂ ਮੁਨਸ਼ੀ ਸਾਹਿਬ ਜੀ ਦੱਸੋ ਵੀ ਗਿਣਤੀ ਚ ਕਿਵੇਂ ਹਿਸਾਬ ਕਿਤਾਬ ਨਬੇੜਿਆ, ਕਿਵੇਂ ਲੇਖਾ ਜੋਖਾ ਕੀਤਾ,
ਕਿਸ ਕੀ ਕਿਸ ਦਿਸ਼ ਸ਼ੇਸ਼ ਕਨੇਰੀ।
ਦੱਸੋ ਵੀ ਕਿਹਦਾ ਕਿਹਦੇ ਵੱਲ ਵਾਧਾ ਨਿਕਲਿਆ ਹੈ, ਕਿਹਦਾ ਕਿਹਦੇ ਵੱਲ ਦੇਣਾ ਬਣਦਾ ਹੈ।
ਬੋਲੇ ਉਹ ਬੈਨ ਬਦਨ ਬੜ ਬਰੀੜਾ।
ਉਸ ਵੇਲੇ ਜਿਹਦੇ ਹਿਰਦੇ ਚ ਬੜੀ ਪੀੜ ਸੀ ਮਨ ਚ, ਮਾਨੋ ਜਿਵੇਂ ਸੂਲ ਹੀ ਚੁੱਭ ਗਿਆ ਹੋਵੇ ਕਲੇਜੇ ਨੂੰ, ਉਹ ਮੁਨਸ਼ੀ ਈਰਖਾ ਵਾਸੀ ਸੀ, ਪਰ ਹੁਣ ਕੁਝ ਪੇਸ਼ ਨਹੀਂ ਸੀ ਜਾਂਦੀ, ਨਵਾਬ ਅੱਗੇ ਜਵਾਬ ਤਾਂ ਦੇਣਾ ਹੀ ਸੀ ਨਾ, ਉਹ ਪੁੱਛਦਾ ਸੀ ਤੇ ਬੋਲਿਆ ਉਸ ਵੇਲੇ,
ਕਹਿ ਨਾ ਸਕਤ ਜੀਵ ਮਾਨਤ ਪੀੜਾ।
ਜਿਹੜਾ ਪਹਿਲੋਂ ਆ ਕੇ ਚੋਲੀਆਂ ਕਰਦਾ ਸੀ ਰੋਜ਼ ਜੀ, ਤੁਹਾਡਾ ਮੋਦੀ ਮੋਦੀ ਖਾਨਾ ਲੁਟਾਈ ਜਾ ਰਿਹਾ, ਬੜੀ ਉੱਚੀ ਉੱਚੀ ਬੋਲਦਾ ਸੀ, ਅੱਜ ਮਾਨੋ ਜਿਵੇਂ ਛਾਤੀ ਚ ਸਾਹ ਹੀ ਨਾ ਹੋਣ, ਬੋਲਿਆ ਨਹੀਂ ਜਾ ਰਿਹਾ। ਕਹਿੰਦੇ ਇਸ ਤਰ੍ਹਾਂ ਨਹੀਂ ਬੋਲਿਆ ਜਾ ਰਿਹਾ, ਮਾਨੋ ਜਿਵੇਂ ਹਿਰਦੇ ਚ ਬੜੀ ਭਿਆਨਕ ਪੀੜ ਉੱਠਦੀ ਹੈ ਤੇ ਜ਼ੁਬਾਨ ਰਾਹੀਂ ਬੋਲ ਨਹੀਂ ਨਿਕਲਦੇ।
ਵਿਦਤ ਬਾਦ ਮੋਦੀ ਖੁਐ ਧਨ ਕੋ।
ਅੱਗੇ ਤਾਂ ਰੋਜ਼ ਇਹੀ ਆ ਕੇ ਕਹਿੰਦਾ ਸੀ ਜੇ ਤੁਹਾਡਾ ਮੋਦੀ ਧਨ ਖੁਆਰ ਕਰ ਰਿਹਾ, ਗੁਆ ਰਿਹਾ।
ਦੇਤ ਸਦਾ ਰੰਕਨ ਅਨਗਨ ਕੋ।
ਕਹਿੰਦਾ ਜੀ ਮੈਂ ਤਾਂ ਬੜਾ ਹੈਰਾਨ ਆ ਆਪ ਵੀ ਤੁਹਾਡਾ ਮੋਦੀ ਪਤਾ ਨੀ ਰੋਜ਼ ਕਿੰਨੇ ਕੁ ਲੋਕਾਂ ਨੂੰ ਦਾਨ ਕਰਦਾ, ਕਿੰਨੇ ਕੁ ਰੰਕਾਂ ਨੂੰ ਵੰਡਦਾ।
ਲੇਖੇ ਮੈਂ ਨਿਤ ਸ਼ੇਖ ਨਿਕਾਸੈ।
ਜਦੋਂ ਹਿਸਾਬ ਕਿਤਾਬ ਕਰੀਦਾ ਤੇ ਉਹਨਾਂ ਦਾ ਵਾਧਾ ਨਿਕਲਦਾ ਹੈ, ਉਹਨਾਂ ਦਾ ਲੇਖੇ ਵਿਚ ਹਿਸਾਬ ਕਿਤਾਬ ਵਿਚ ਵਾਧਾ ਹੀ ਨਿਕਲਦਾ।
ਜਾਏ ਨਾ ਪਾਇਓ ਕਛ ਤੈ ਆਸ਼ਾ।
ਉਹਨਾਂ ਦਾ ਜਿਹੜਾ ਆਸ਼ਾ ਹੈ ਉਹ ਜਾਣਿਆ ਨਹੀਂ ਜਾਂਦਾ।
ਅਬ ਮੈਂ ਲੇਖਾ ਕੀਨ ਸ਼ੁਮਾਰਾ।
ਬਹੁਤ ਵੱਡਾ, ਕਿਉਂਕਿ ਮੈਂ ਕੱਲਾ ਨਹੀਂ ਸੀ, ਮੈਂ ਆਪਣੇ ਨਾਲ ਹੋਰ ਵੀ ਕਈ ਬੰਦੇ ਲਾਏ ਤੇ ਬਹੁਤਿਆਂ ਨੇ ਰਲ ਕੇ ਅਸੀਂ ਲੇਖਾ ਕੀਤਾ।
ਬਹੁਰ ਬਹੁਰ ਲਿਖ ਬਹੁਤ ਵਿਚਾਰਾ।
ਬਾਰ ਬਾਰ ਲਿਖ ਕੇ ਬਾਰ ਬਾਰ ਅਸੀਂ ਫਿਰ ਜੋੜ ਘਟਾਓ ਕਰ ਕਰਕੇ ਇਸ ਪ੍ਰਕਾਰ ਨਾਲ ਹਿਸਾਬ ਕੀਤਾ।
ਗਿਨੇ ਤੀਨ ਸੈ ਸੰਗ ਇੱਕੀਸ।
321 ਰੁਪਏ ਫਿਰ ਸਾਡੇ ਵੱਲ ਉਹਨਾਂ ਦੇ ਵੱਧ ਗਏ ਨੇ, ਆਪਾਂ ਉਹਨਾਂ ਨੂੰ 321 ਰੁਪਏ ਦੇਣੇ ਨੇ।
ਤੁਮ ਦਿਸ਼ ਪਹੁੰਚੇ ਸੁਣੋ ਛਿਤੀ ਸਾਹਿਬ।
ਨਵਾਬ ਸਾਹਿਬ 321 ਰੁਪਏ ਉਹਨਾਂ ਦੇ ਵੱਧ ਆਏ ਨੇ ਤੁਹਾਡੇ ਵੱਲ, ਜਿੰਨਾ ਹਿਸਾਬ ਕਿਤਾਬ ਮੈਂ ਲਾਇਆ ਇਹੀ ਹਿਸਾਬ ਕਿਤਾਬ ਤੋਂ ਬਾਅਦ ਬਾਰ ਬਾਰ ਗਿਣਨ ਤੋਂ ਬਾਅਦ ਇਹ ਮੈਂ ਵੇਖਿਆ ਕਿ 321 ਰੁਪਏ ਗੁਰੂ ਨਾਨਕ ਜੀ ਦੇ ਤੁਹਾਡੇ ਵੱਲ ਵੱਧ ਆਏ ਹਨ।
ਤਬ ਨਵਾਬ ਬੋਲਿਓ ਬਿਸਮਾਇਓ।
ਸੁਣ ਕੇ ਇੱਕ ਵਾਰੀ ਬੜਾ ਹੈਰਾਨ ਹੋਇਆ।
ਮੁਝ ਟਿਗ ਬੋਤਨ ਆਨ ਬਖਾਨਿਓ।
ਮੇਰੇ ਕੋਲ ਵੀ ਬੜੇ ਲੋਕਾਂ ਨੇ ਆ ਕੇ ਮੇਰੇ ਮੋਦੀ ਦੀਆਂ ਚੁਗਲੀਆਂ ਕੀਤੀਆਂ ਸਨ।
ਮੋਦੀ ਹੋਏ ਪਲਾਇਨ ਕਬਈ।
ਲੋਕ ਕਹਿੰਦੇ ਸੀ ਆ ਕੇ ਮੈਨੂੰ ਵੀ ਤੁਹਾਡਾ ਮੋਦੀ ਕਿਤੇ ਨੱਠ ਜਾਏਗਾ, ਉਹ ਤੁਹਾਡਾ ਮੋਦੀ ਖਾਨਾ ਉਜਾੜ ਕੇ ਭੱਜ ਜਾਏਗਾ।
ਦਰਬ ਸੰਭਾਰ ਲਿਓ ਨਿਜ ਸਬਈ।
ਲੋਕ ਕਹਿੰਦੇ ਸੀ ਆ ਕੇ ਵੀ ਤੂੰ ਆਪਣਾ ਹਿਸਾਬ ਕਿਤਾਬ ਮੋਦੀ ਖਾਨੇ ਦਾ ਆਪ ਸੰਭਾਲ ਲੈ।
ਦੁਸ਼ਟ ਪਿਸ਼ਨ ਬੋਲਤ ਬਚ ਝੂਠੇ।
ਸਾਰੇ ਚੁਗਲਖੋਰ ਜਿੰਨੇ ਸਨ ਉਹ ਝੂਠ ਬੋਲਦੇ ਸਨ, ਅੱਜ ਸਾਬਤ ਹੋ ਗਿਆ।
ਦੇਖ ਸਕੇ ਨੈ ਮਤ ਸਰ ਮੂਠੇ।
ਈਰਖਾ ਦੇ ਵਿਚ ਮਾਰੇ ਹੋਏ ਗੁਰੂ ਸਾਹਿਬ ਜੀ ਦੀ ਮੋਦੀ ਦੀ ਵਡਿਆਈ ਨਹੀਂ ਸੀ ਉਹ ਵੇਖ ਸਕਦੇ, ਤਾਂ ਕੇ ਚੁਗਲੀਆਂ ਕਰਦੇ ਸਨ।
ਦਾਨ ਦੇਣ ਤੇ ਸਰਸਤ ਮੋਦੀ।
ਮੁਨਸ਼ੀ ਜੀ ਵੇਖ ਲੋ, ਤੁਸੀਂ ਵੀ ਕਹਿੰਦੇ ਸੀ ਆ ਕੇ ਦੱਸੋ ਹੁਣ ਕੀ ਹੋਇਆ। ਹੁਣ ਕਹਿੰਦੇ ਅੱਗੇ ਮੁਨਸ਼ੀ ਨੇ ਅੱਖਾਂ ਨੀਵੀਆਂ ਕੀਤੀਆਂ ਹੋਈਆਂ, ਕੋਈ ਜਵਾਬ ਨਹੀਂ ਆਉਂਦਾ। ਤੇ ਨਵਾਬ ਦੌਲਤ ਖਾਂ ਕਹਿੰਦਾ ਵੀ ਦਾਨ ਦੇਣ ਨਾਲ ਘਟਦਾ ਨਹੀਂ ਸਗੋਂ ਵੱਧਦਾ ਹੈ, ਸੁਣਿਆ ਸੀ ਪਰ ਅੱਜ ਵੇਖ ਵੀ ਲਿਆ ਹੈ।
ਹੱਸ ਕੇ ਤੂਸ਼ਨ ਭੂਪਤ ਲੋਦੀ।
ਇਦਾਂ ਕਹਿ ਕੇ ਚੁੱਪ ਕਰ ਗਿਆ ਨਵਾਬ।
ਤਬ ਜੈ ਰਾਮ ਬੋਲੇ ਸੁਣ ਰਾਓ।
ਭਾਈਆ ਜੈ ਰਾਮ ਜੀ ਲਾਗਿਓ ਬੋਲੇ, ਕਹਿਣ ਲੱਗੇ ਰਵਾਜਾ ਜੀ ਸੁਣੋ।
ਮੋਦੀ ਕਰਤ ਦੁਖਾਉ ਨਕਾਉ।
ਕਹਿਣ ਲੱਗੇ ਨਵਾਬ ਸਾਹਿਬ ਜੀ ਸਾਡੇ ਤੁਹਾਡੇ ਜਿਹੜੇ ਮੋਦੀ ਨੇ ਉਹ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦੇ, ਉਹ ਸਦਾ ਹੀ ਸਾਰਿਆਂ ਨੂੰ ਸੁਖ ਦਿੰਦੇ ਨੇ।
ਧਨ ਸੰਚੈ ਨਰ ਜੇ ਪਰਪੰਚੀ।
ਜਿਹੜੇ ਪਖੰਡੀ ਲੋਕ ਹੁੰਦੇ ਨੇ ਪਰਪੰਚ ਵਿਚ ਜੁੜੇ ਹੋਏ,
ਉਹਨਾਂ ਦੀ ਬਿਰਤੀ ਹੁੰਦੀ ਹੋਵੇਗੀ ਧਨ ਸੰਚਣ ਵਾਲੀ।
ਦਾਨ ਦੇਤ ਸੋ ਰਖਤ ਨ ਸੰਚੀ।
ਪਰ ਨਾਨਕ ਜੀ ਤਾਂ ਦਾਨ ਵਿਚ ਹੀ ਸੁਰਤ ਜੋੜ ਕੇ ਰੱਖਦੇ ਨੇ, ਉਹ ਧਨ ਨੀ ਜੋੜਦੇ ਸਗੋਂ ਦਾਨ ਹੀ ਕਰਦੇ ਨੇ।
ਪਿਸ਼ਨ ਸਭਾ ਮੈਂ ਸੁਨ ਕਰ ਲਾਜੇ ਸਭ ਪਰ ਸ਼੍ਰੀ ਨਾਨਕ ਜਸ ਛਾਜੇ।
ਜਿੰਨੇ ਹੋਰ ਚੁਗਲਖੋਰ ਬੈਠੇ ਸੀ ਨਾ ਸਭਾ ਚ ਨਵਾਬ ਦੇ, ਸਾਰੇ ਲਜਾਏ ਮਾਨ ਹੋ ਗਏ ਜਿਹੜੇ ਰੋਜ਼ ਚੁਗਲੀਆਂ ਕਰਦੇ ਸਨ। ਸਾਰਿਆਂ ਉੱਤੇ ਗੁਰੂ ਨਾਨਕ ਸਾਹਿਬ ਦਾ ਸੁਜਸ ਸਿਰੇ ਤੇ ਸਿਖਰ ਤੇ ਚੜ ਕੇ ਗੱਜ ਰਿਹਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਉਪਮਾ ਸਰਬ ਪਾਸੇ ਸਰਵੋਤਮ ਹੋ ਕੇ ਪਸਰ ਰਹੀ ਹੈ।
ਕਬ ਕਲ ਸੋ ਜਸ ਗਾਵੋ ਗੁਰ ਨਾਨਕ ਨਿਤ ਨਵ ਤਨ ਜਗ ਛਾਇਓ।
ਸਾਰੇ ਜਗ ਦੇ ਵਿਚ ਰਾਜਾ ਯੋਗੀ ਹੋ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸੁਜਸ ਨਿਤ ਨਵਾਂ ਹੋ ਕੇ ਛਾ ਰਿਹਾ।
ਯੋ ਰਵ ਉਦੇ ਹੋਏ ਬਿਦਨੀ ਕੀ,
ਕਹਿੰਦੇ ਜਿਵੇਂ ਸੂਰਜ ਚੜਨ ਦੇ ਨਾਲ
ਦੀਪਕ ਦੀਪਤ ਪਰੀ ਫੀਕੀ,
ਦੀਵਿਆਂ ਦੀ ਲੋ ਮੱਧਮ ਪੈ ਜਾਂਦੀ ਜਦੋਂ ਸੂਰਜ ਚੜਦਾ ਹੈ।
ਦੌਲਤ ਖਾਨ ਸਮਝ ਸਭ ਭਾਂਤੀ।
ਏਦਾਂ ਮਹਾਰਾਜ ਜੀ ਦੇ ਸੁਜਸ ਅੱਗੇ ਜਿੰਨੇ ਚੁਗਲਖੋਰ ਚੁਗਲੀਆਂ ਕਰਨ ਵਾਲੇ ਸੀ ਨਾ ਸਭ ਮੱਧਮ ਪੈ ਗਏ, ਕਿਸੇ ਦੀ ਪੇਸ਼ ਨੀ ਗਈ। ਨਵਾਬ ਦੌਲਤ ਖਾਂ ਉਸ ਵੇਲੇ ਬੈਠਾ ਸੁਣ ਰਿਹਾ ਵੇਖ ਰਿਹਾ।
ਚਾਹਤ ਹਿਰਦੇ ਦੇਨ ਤਨ ਥਾਤੀ।
ਹੁਣ ਸੋਚਦਾ ਨਵਾਬ ਦੌਲਤ ਖਾਂ ਸਾਰੀ ਗੱਲ ਸਮਝ ਕੇ ਕਿ ਮੈਂ ਮੋਦੀ ਨੂੰ ਹੋਰ ਖੁੱਲੀ ਮਾਇਆ ਦੇ ਦੇਵਾਂ।
ਕੋਸ਼ਪ ਦਾਸ ਪਠਾਏ ਬੁਲਾਇਆ,
ਉਸੇ ਵੇਲੇ ਸੇਵਾਦਾਰ ਨੌਕਰ ਭੇਜ ਕੇ ਖਜ਼ਾਨਚੀ ਨੂੰ ਸੱਦਿਆ ਆਪਣੇ ਕੋਲ।
ਨਿਕਟ ਬਿਠਾਇਓ ਬਚਨ ਅਲਾਇਆ।
ਖਜ਼ਾਨਚੀ ਨੂੰ ਆਪਣੇ ਕੋਲ ਬੁਲਾ ਕੇ ਨਵਾਬ ਦੌਲਤ ਖਾਂ ਨੂੰ ਹੁਕਮ ਕਰਦਿਆਂ ਕਹਿਣ ਲੱਗਾ,
ਸੁਣੋ ਭਵਾਨੀ ਦਾਸ ਤੂਰਨ।
ਉਸ ਖਜ਼ਾਨਚੀ ਦਾ ਨਾਂ ਸੀ ਭਵਾਨੀ ਦਾਸ। ਨਵਾਬ ਦੌਲਤ ਖਾਂ ਆਪਣੇ ਖਜ਼ਾਨਚੀ ਨੂੰ ਕਹਿੰਦਾ ਭਵਾਨੀ ਦਾਸ ਜੀ ਸੁਣੋ,
ਦੀਜੇ ਮੋਦੀ ਸ਼ੇਖ ਸਪੂਰਨ।
ਇੱਦਾਂ ਕਰੋ ਵੀ ਜਿੰਨੇ ਮੋਦੀ ਜੀ ਦੇ ਮੇਰੇ ਵੱਲ ਵੱਧ ਆਏ ਨੇ ਨਾ ਪੈਸੇ 321 ਰੁਪਈਏ, ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹ ਦਿਓ ਉਹਨਾਂ ਨੂੰ, ਜਿਹੜਾ ਉਹਨਾਂ ਦਾ ਵੱਧ ਸਾਡੇ ਵੱਲ ਆਇਆ ਪਹਿਲਾਂ ਉਹ ਉਹਨਾਂ ਨੂੰ ਦੇਵੋ।
3000 ਦਿਓ ਧਨ ਓਰੀ,
ਉਹਦੇ ਤੋਂ ਇਲਾਵਾ 3000 ਰੁਪਈਆ ਹੋਰ ਦੇ ਦਿਓ ਉਹਨਾਂ ਨੂੰ ਸੌਦਾ ਪਾਉਣ ਵਾਸਤੇ, 3000 ਰੁਪਇਆ ਹੋਰ ਉਹਨਾਂ ਨੂੰ ਮੇਰੇ ਵੱਲੋਂ ਦੇ ਦਿਓ।
ਅੱਗੇ ਚਲੇ ਕਾਰ ਬਹੋਰੀ,
ਤਾਂ ਜੋ ਅੱਗੇ ਵੀ ਜਿਹੜਾ ਵਧੀਆ ਕੰਮ ਮੋਦੀ ਖਾਨੇ ਦਾ ਚੱਲ ਸਕੇ।
ਸੁਣ ਕਰ ਗਮਨੇ ਜਹਾਂ ਖਜ਼ਾਨਾ,
ਸੁਣ ਕੇ ਖਜ਼ਾਨਚੀ ਬੜੀ ਛੇਤੀ ਨਾਲ ਗਿਆ ਜਿੱਥੇ ਇਹਦਾ ਖਜ਼ਾਨਾ ਸੀ।
ਨਿਕਟ ਹਕਾਰ ਕਿਰਪਾ ਨਿਧਾਨਾ,
ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੋਲ ਬੁਲਾ ਲਿਆ ਖਜ਼ਾਨਚੀ ਨੇ ਧਨ ਦੇਣ ਵਾਸਤੇ।
ਗਿਣ ਕਰ ਧਨ ਦੀ ਨੀ ਤਿੰਨ ਥਾਤੀ,
ਉਹਨੇ 3000 ਰੁਪਇਆ ਜਿਹੜਾ ਸੀ ਉਹ ਗਿਣ ਕੇ ਪਹਿਲੋਂ ਉਹਦੀਆਂ ਥੈਲੀਆਂ ਦਿੱਤੀਆਂ।
ਜੈ ਤੇ ਛਾਤੀ ਜਰਤ ਅਰਾਤੀ,
321 ਰੁਪਇਆ ਜਿਹੜਾ ਵਧਦਾ ਸੀ ਉਹ ਵੱਖਰਾ ਨਾਲ ਫੜਾ ਦਿੱਤਾ, ਤੇ ਜਿੰਨੇ ਵੈਰ ਭਾਵ ਰੱਖਣ ਵਾਲੇ ਵੇਖ ਵੇਖ ਕੇ ਉਹਨਾਂ ਦੀਆਂ ਛਾਤੀਆਂ ਸੜਦੀਆਂ ਨੇ।
ਕੰਧ ਉਚਾਏ ਮਹਿਕੇ ਬਾਲਾ,
ਭਾਈ ਬਾਲਾ ਜੀ ਕਹਿੰਦੇ 3000 ਰੁਪਏ ਦੀ ਵੱਡੀ ਪੰਡ, ਰੁਪਏ ਪੈਸੇ ਹੀ ਹੁੰਦੇ ਸਨ ਉਦੋਂ, ਕਹਿੰਦੇ ਵੱਡੀ ਸਾਰੀ 3000 ਰੁਪਏ ਦੀ ਪੰਡ ਭਾਈ ਬਾਲਾ ਜੀ ਕਹਿੰਦੇ ਮੈਂ ਮੋਢਿਆਂ ਤੇ ਚੁੱਕ ਲਈ।
ਆਪਨ ਕਰ ਆਨੇ ਤਤਕਾਲਾ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮੈਂ ਮੋਦੀ ਖਾਨੇ ਵਿਚ ਆ ਗਿਆ।
ਚੱਲ ਜੈ ਰਾਮ ਤਬ ਤੈਠਾ ਆਵਾ,
ਮੈਨੂੰ ਭਾਈਆ ਜੈ ਰਾਮ ਜੀ ਵੀ ਚੱਲ ਕੇ ਆ ਗਏ ਉੱਥੇ।
ਸੁਖ ਦਾ ਪਿਕ ਹਿਰਦਾ ਹਰ ਖਾਵਾ,
ਭਾਈ ਜੈ ਰਾਮ ਦੇ ਮਨ ਚ ਜਿੰਨੀ ਖੁਸ਼ੀ ਆ ਕਿਸੇ ਦੇ ਹੋਣੀ ਨਹੀਂ, ਬਹੁਤ ਭਾਰੀ ਖੁਸ਼ੀ ਭਾਈਆ ਜੀ ਦੇ ਹਿਰਦੇ ਚ ਹੋ ਰਹੀ ਹੈ।
3000 ਲੀਨ ਕਰ ਨਿਆਰੋ,
ਤੇ ਮਹਾਰਾਜ ਜੀ ਨੇ 3000 ਰੁਪਇਆ ਜਿਹੜਾ ਸੀ ਨਾ 321 ਰੁਪਏ ਤੋਂ ਵੱਖਰਾ ਕਰ ਲਿਆ।
ਕਰਿਓ ਜੈ ਰਾਮ ਧਾਮ ਸੋ ਸਾਰੋ,
ਮਹਾਰਾਜ ਜੀ ਨੇ ਆਖਿਆ ਭਾਈਆ ਜੀ ਏਦਾਂ ਕਰੋ ਵੀ ਇਹ 3000 ਰੁਪਇਆ ਤੁਸੀਂ ਆਪਣੇ ਕੋਲ ਘਰ ਰੱਖ ਲਓ, ਜਦੋਂ ਲੋੜ ਪਵੇਗੀ ਉਥੋਂ ਬਗਾ ਲਿਆ ਕਰਾਂਗੇ, ਇੱਥੇ ਰੱਖ ਲਿਆ ਕਰਾਂਗੇ। 3000 ਰੁਪਈਆ ਭਾਈਏ ਜੈ ਰਾਮ ਨੂੰ ਘਰ ਰੱਖਣ ਨੂੰ ਦੇ ਦਿੱਤਾ।
ਰਹਾ ਸ਼ੇਕ ਹਿਤ ਆਪਨ ਕਾਜਾ,
ਜਿਹੜਾ 321 ਰੁਪਈਆ ਵਧਿਆ, 321 ਰੁਪਈਏ ਵੀ ਉਦੋਂ ਬੜੇ ਮਾਇਨੇ ਰੱਖਦੇ ਸਨ। ਉਹ ਮਹਾਰਾਜ ਜੀ ਨੇ ਮੋਦੀ ਖਾਨੇ ਚ ਸੌਦਾ ਪਾ ਲਿਆ।
ਸੌਦਾ ਲੀਨ ਗਰੀਬ ਨਿਵਾਜਾ,
ਗਰੀਬ ਨਿਵਾਜ ਪਾਤਸ਼ਾਹ ਨੇ ਬਹੁਤ ਭਾਰੀ ਸੌਦਾ ਖਰੀਦ ਕੇ ਮੋਦੀ ਖਾਨਾ ਭਰ ਲਿਆ।
ਤਬ ਜੈ ਰਾਮ ਧਾਮ ਨਿਜ ਆਇਆ,
ਭਾਈਆ ਜੈ ਰਾਮ ਜੀ ਆਪਣੇ ਘਰ ਵਾਪਸ ਆਏ।
ਕਾਲੂ ਤਨੀਆ ਵਾਕ ਅਲਾਇਆ,
ਬੇਬੇ ਨਾਨਕੀ ਜੀ ਪਤੀ ਦੇਵ ਜੀ ਦੇ ਮੁਖ ਤੇ ਖੁਸ਼ੀ ਵੇਖ ਕੇ ਬੋਲੇ, ਕਹਿਣ ਲੱਗੇ,
ਕਿਸ ਬਿਦ ਭਾਇਓ ਪ੍ਰਾਤ ਕੋ ਲੇਖਾ, ਕਿਸ ਕੀ ਕਿਸ ਦਿਸ਼ ਨਿਕਸੀ ਸ਼ੇਖਾ।
ਬੇਬੇ ਨਾਨਕੀ ਜੀ ਕਹਿਣ ਲੱਗੇ ਵੀ ਪਤੀ ਦੇਵ ਜੀ ਦੱਸੋ ਕਿਸ ਵੱਲ ਕਿਸ ਦਾ ਹਿਸਾਬ ਕਿਤਾਬ ਲੇਖਾ ਜੋਖਾ ਕਰਦਿਆਂ ਕਿਹਦਾ ਵਾਧਾ ਨਿਕਲਿਆ ਹੈ, ਤੁਸੀਂ ਉੱਥੇ ਨਾਲ ਰਹੇ ਹੋ, ਦੱਸੋ ਕਿਸ ਦਾ ਹਿਸਾਬ ਕਿਤਾਬ ਚ ਵਾਧਾ ਨਿਕਲਿਆ,
ਕਿਸ ਕੀ ਕਾਰ ਕਤ ਜੀ ਪੌਰੀ,
ਦੱਸੋ ਵੀ ਕਿਹਦਾ ਕੰਮ ਸਿੱਧ ਹੋਇਆ ਹੈ ਔਰ ਕਿਸ ਦਾ ਵਿਗੜਿਆ ਹੈ, ਇਹ ਹੁਣ ਤੁਸੀਂ ਦੱਸੋ।
ਦਿਵਸ ਪੰਜ ਲੋ ਗਿਣਤੀ ਟੋਰੀ,
5 ਦਿਨਾਂ ਤੱਕ ਲਗਾਤਾਰ ਇਹ ਹਿਸਾਬ ਕਿਤਾਬ ਲੇਖਾ ਜੋਖਾ ਹੋਇਆ।
ਬੋਲੇ ਤਬ ਜੈ ਰਾਮ ਅਦੰਬਾ,
ਭਾਈਆ ਜੈ ਰਾਮ ਜੀ ਉਸ ਵੇਲੇ ਬੋਲੇ,
ਨਿਤ ਦੇਖਤ ਮੁਜੋ ਤੇ ਅਚੰਬਾ,
ਵੇਖ ਕੇ ਬੋਲੇ ਬੇਬੇ ਨਾਨਕੀ ਨੂੰ, ਕਹਿਣ ਲੱਗੇ ਨਾਨਕੀ ਜੀ ਮੈਂ ਵੇਖ ਕੇ ਹੈਰਾਨ ਹਾਂ, ਮੇਰੇ ਰੋਜ਼ ਵੇਖਦਿਆਂ ਇਸ ਪ੍ਰਕਾਰ ਹੈ ਮੈਨੂੰ ਹੈਰਾਨੀ ਹੁੰਦੀ ਹੈ।
ਸਦਾ ਫਕੀਰਨ ਕੀ ਦਰ ਪੀਰਾ, ਸਭ ਕੋ ਦੇਵੇ ਗੁਨੀ ਗਹੀਰਾ।
ਨਾਨਕ ਦੇ ਮੋਦੀ ਖਾਨੇ ਦੇ ਦਰਵਾਜੇ ਮੂਹਰੇ ਸਦਾ ਫਕੀਰਾਂ ਦੀ ਲਾਈਨ ਲੱਗੀ ਰਹਿੰਦੀ ਹੈ, ਮੇਰੇ ਵੇਖਦਿਆਂ ਰੋਜ਼ ਉਹ ਹਜ਼ਾਰਾਂ ਫਕੀਰਾਂ ਨੂੰ ਦਾਨ ਪੁੰਨ ਕਰਦੇ ਨੇ।
ਲੇਖੇ ਕਰਨ ਵਿਖੇ ਬਰਿਆਈ, ਕਾਢੇ ਆਪਣੀ ਸ਼ੇਖ ਵਧਾਈ।
ਪਰ ਜਦੋਂ ਲੇਖਾ ਹੁੰਦਾ, ਹਿਸਾਬ ਕਿਤਾਬ ਹੁੰਦਾ, ਤੇ ਪਤਾ ਨੀ ਕਿਵੇਂ ਆਪਣਾ ਫੇਰ ਉਹਨਾਂ ਵੱਲ ਵਾਧਾ ਕੱਢ ਲੈਂਦੇ ਨੇ। ਇਸ ਗੱਲ ਦੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ।
ਤ੍ਰੈ ਸੈ ਤ੍ਰੈ ਸਹੰਸਰ ਇਕੀਸਾ,
ਹੁਣ 3321 ਰੁਪਇਆ ਅਸੀਂ ਲੈ ਕੇ ਆਏ ਹਾਂ ਨਵਾਬ ਦੌਲਤ ਖਾਂ ਦੇ ਕੋਲੋਂ। 321 ਰੁਪਇਆ ਨਾਨਕ ਜੀ ਦਾ ਉਹਦੇ ਵੱਲ ਵੱਧ ਗਿਆ ਸੀ, ਉਹ ਹੈ 3000 ਰੁਪਇਆ ਉਹਨੇ ਨਾਲ ਹੋਰ ਅੱਗੇ ਮੋਦੀ ਖਾਨੇ ਵਾਸਤੇ ਚਲਾਉਣ ਲਈ ਦਿੱਤਾ।
ਬਨੇ ਨਾਨਕੀ ਸੋ ਦਰ ਮੇਰਾ, ਤਿੰਨ ਕੋ ਪਤਾ ਰਾਏ ਨੇ ਹੇਰਾ।
ਬੇਬੇ ਨਾਨਕੀ ਜੀ ਬੋਲੇ, ਕਹਿਣ ਲੱਗੇ ਪਤੀ ਦੇਵ ਜੀ, ਮੇਰੇ ਵੀਰ ਦੀ ਮਹਿਮਾ ਨੂੰ ਰਾਏ ਬੁਲਾਰ ਨੇ ਜਾਣਿਆ। ਰਾਏ ਭੋਏ ਦੀ ਤਲਵੰਡੀ ਚ ਰਾਏ ਬੁਲਾਰ ਨੇ ਮੇਰੇ ਵੀਰ ਦੀ ਮਹਿਮਾ ਨੂੰ ਚੰਗੀ ਤਰ੍ਹਾਂ ਜਾਣਿਆ।
ਡਿੜ ਸ਼ਰਦਾ ਮਨ ਠਹਿਰਾਨਾ, ਸੁਖ ਦਾਨੀ ਤੇ ਸੋਵਰ ਸਾਨਾ।
ਉਹਦੇ ਮਨ ਵਿੱਚ ਪੱਕੀ ਸ਼ਰਧਾ ਹੈ ਮੇਰੇ ਵੀਰ ਨਾਨਕ ਤੇ, ਔਰ ਉਹਨੇ ਆਪਣੀ ਸ਼ਰਧਾ ਨੂੰ ਹਿਰਦੇ ਚ ਪੱਕੀ ਜਾਣ ਕੇ ਧਾਰਨ ਕੀਤਾ, ਔਰ ਸਤਿਗੁਰੂ ਜੀ ਨੂੰ ਸੁਖਦਾ ਤੇ ਜਾਣ ਕੇ, ਖੁਦਾ ਰੂਪ ਜਾਣ ਕੇ ਅਰਾਧਿਆ ਹੈ।
ਸੁਨ ਸੁਮਤੇ ਇਸ ਤੇ ਸੰਸਾਰਾ,
ਉਸ ਵੇਲੇ ਬੋਲੇ ਭਾਈਆ ਜੈ ਰਾਮ ਜੀ, ਕਹਿਣ ਲੱਗੇ ਹੇ ਸੁਮਤੇ, ਇਹਨਾਂ ਤੋਂ ਤਾਂ ਸਾਰਾ ਸੰਸਾਰ ਹੀ
ਬਹੁ ਵਰਸਾਵੇਂ ਹੋਏ ਉਧਾਰਾ।
ਸਾਰਾ ਸੰਸਾਰ ਇਹਨਾਂ ਤੋਂ ਵਰਸਾਇਆ ਜਾਣਾ, ਇਹਨਾਂ ਨੇ ਤਾਂ ਬੜੇ ਜੀਵਾਂ ਦਾ ਉਧਾਰ ਕਰਨਾ, ਕੱਲੇ ਰਾਏ ਬੁਲਾਰ ਦਾ ਨਹੀਂ, ਜਿਹੜਾ ਵੀ ਇਹਨਾਂ ਦੀ ਸ਼ਰਨ ਚ ਆਏਗਾ ਉਹਨਾਂ ਨੂੰ ਤਾਰਨਗੇ।
ਇੱਕ ਬੁਲਾਰ ਕੀ ਕਿਆ ਹੈ ਗਿਣਤੀ, ਤਰੇ ਅਸੁਰ ਸੁਰ ਕਰੇ ਜੇ ਬਿਨਤੀ।
ਇੱਕ ਰਾਏ ਬੁਲਾਰ ਦੀ ਇੱਥੇ ਕੀ ਗਿਣਤੀ ਹੋਣੀ ਹੈ, ਦੇਵਤੇ ਤੇ ਦਾਨਵ ਜਿਹੜਾ ਵੀ ਇਹਨਾਂ ਦੀ ਸ਼ਰਨ ਚ ਆ ਕੇ ਬੇਨਤੀ ਕਰੇਗਾ ਉਹ ਤਰ ਜਾਣਗੇ। ਪਸ਼ੂ ਪ੍ਰੇਤ ਮੁਗਦ ਕੋ ਉਤਾਰੇ, ਪਾਹਨ ਪਾਰ ਉਤਾਰੇ, ਇਹ ਸਾਰਿਆਂ ਨੂੰ ਹੀ ਪਾਰ ਉਤਾਰਨਗੇ। ਤਾਂ ਹੀ ਪੰਡਿਤ ਨਿਹਾਲ ਸਿੰਘ ਉਹਨਾਂ ਨੇ ਕਿਹਾ, ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਹੇ ਗੁਰੂ ਨਾਨਕ ਸਾਹਿਬ ਜੀ, ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ, ਪਰ ਜਿੰਨੇ ਤੁਸੀਂ ਤਾਰ ਦਿੱਤੇ ਨੇ ਉਹ ਗਿਣੇ ਨਹੀਂ ਜਾ ਸਕਦੇ।
ਦੋਹਰਾ ਪਈ ਹਰਖਤਾ ਅਦਕ ਉਰ ਪਤੀ ਕੇ ਸੁਨ ਕਰ ਬੈਨ।
ਪਤੀ ਜੀ ਦੇ ਬਚਨ ਸੁਣ ਕੇ ਬੇਬੇ ਨਾਨਕੀ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਪ੍ਰਾਪਤ ਜਿਉਂ ਅਵਿਲੰਬਤਾ ਵਧਤ ਵੇਲ ਸਤਰੈਨ।
ਦੇਖਿਆ ਕਿ ਪਤੀ ਦੇਵ ਦੇ ਮਨ ਦੀ ਸ਼ਰਧਾ ਮੇਰੇ ਵੀਰ ਤੇ ਪੱਕੀ ਹੋ ਰਹੀ ਹੈ, ਜਿਵੇਂ ਵੇਲ ਵਧਦੀ ਹੈ ਨਾ, ਏਦਾਂ ਇਹਨਾਂ ਦੇ ਅੰਦਰ ਸ਼ਰਧਾ ਭਾਵ ਵੱਧ ਰਿਹਾ।
ਦੰਪਤ ਸੰਪਤ ਬਹੁਤ ਪਿਖ ਸ਼ਰਧਾ ਧਰਤ ਵਿਸਾਲ।
ਦੋਵੇਂ ਬਹੁਤ ਸਾਰਾ ਧਨ ਘਰ ਵਿਚ ਆਇਆ ਵੇਖ ਕੇ ਬੜੇ ਖੁਸ਼ ਹੋਏ ਨੇ, ਪ੍ਰਸੰਨ ਹੋਏ ਨੇ।
ਪਰਮ ਕਰਨ ਕੋ ਤਰਕ ਕਰ ਸੇਵੈ ਚਰਨ ਕਿਰਪਾਲ।
ਸਾਰੇ ਭਰਮ ਛੱਡ ਕੇ ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਤਾਂ ਪਹਿਲਾਂ ਹੀ ਕੋਈ ਭਰਮ ਨਹੀਂ ਸਨ ਕਰਦੇ, ਭਾਈਆ ਜੈ ਰਾਮ ਜੀ ਵੀ ਸਾਰੇ ਭਰਮ ਛੱਡ ਕੇ ਹਿਰਦੇ ਦੇ ਜਗਤ ਗੁਰੂ ਕਿਰਪਾਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਸੇਵਦੇ ਨੇ। ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਾਦੀ ਦੇ ਪ੍ਰਸੰਗ, ਵਿਆਹ ਦੇ ਪ੍ਰਕਰਣ, ਕਿਵੇਂ ਮੇਰੇ ਸਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਸੁਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੇ ਖਿਮਾ। ਵਾਹਿਗੁਰੂ ਵਾਹਿਗੁਰੂ, 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 ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬਮ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ,
ਸਦਾ ਵਿਵੇਕ
ਹੇ ਅਪਰੰਪਰ ਹਰ ਹਰੇ,
ਹੈ ਪੀਓਣ ਹਾਰ
ਹੇ ਸੰਤ ਕੈ ਸਦਾ ਸੰਗ,
ਨਿਧਾਰਾ ਆਧਾਰ
ਹੇ ਠਾਕੁਰ ਹੋ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰ ਉਤਾਰ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਜੜੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਗੁਰ ਪਾਰ ਉਤਾਰ ਨਿਆਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।